ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ। ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ, ਆਪੇ ਲਯਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ, ਸ੍ਰੀ ਸਤ ਸੱਚਾ ਹਰ ਬਣਾਏ। ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ, ਆਪੇ ਲਯਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ, ਸ੍ਰੀ ਸਤ ਸੱਚਾ ਹਰ ਬਣਾਏ। ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ। ਰਾਜੇ ਹੋਏ ਨਾ ਆਖੀ ਹੈ, ਫਿਰ ਮਰ ਹੈ ਫਿਰ ਜੂਨੀ ਪਾਹੇ। ਨਾਨਕ ਬਿਨ ਨਾਵੇ ਨੱਕੀ ਵੱਡੀ ਫਿਰ ਹੈ, ਸੋਭਾ ਮੂਲ ਨਾ ਪਾਹੇ। ਮਹੱਲਾ ਤੀਜਾ। ਸੁਣ ਸਿੱਖਿਆ ਸਾਧਨਾ ਆਇਓ, ਜਿੱਤਰ ਗੁਰਮੁਖ ਸ਼ਬਦ ਨਾ ਲਾਗੈ। ਸਤਿਗੁਰ ਸੇਵਿਆ ਨਾਮ ਮਨ ਵਸੈ, ਵਿਚੋਂ ਬ੍ਰਹਮ ਭਉ ਵਾਗੈ। ਜਿਹਾ ਸਤਿਗੁਰ ਨੂੰ ਜਾਣੈ ਤਿਹੋ ਹੋਵੈ, ਤਾਂ ਸੱਚ ਨਾਮ ਲਿਵ ਲਾਗੈ। ਨਾਨਕ ਨਾਮ ਮਿਲੈ ਵਡਿਆਈ, ਹਰ ਦਸ ਹੁਣ ਆਗੈ। ਪੌੜੀ ਗੁਰਸਿੱਖਾਂ ਮਨ ਹਪੀਤ ਹੈ, ਗੁਰ ਪੂਜਣ ਆਵਹਿ। ਹਰ ਨਾਮ ਬਣਜਹਿ ਰੰਗ ਸਿਉਂ, ਲਾਹਾ ਹਰ ਨਾਮ ਲੈ ਜਾਵਹਿ। ਗੁਰਸਿੱਖਾਂ ਕੇ ਮੁਖ ਉਜਲੇ, ਹਰ ਦਰਗਹਿ ਭਾਵ ਹੈ। ਗੁਰ ਸਤਿਗੁਰ ਬੋਲ ਹਰ ਨਾਮ ਕਾ, ਵਡਭਾਗੀ ਸਿੱਖ ਗੁਣ ਸਾਂਝ ਕਰਾਵਹਿ। ਤਿਨਾ ਗੁਰਸਿੱਖਾਂ ਕੋ ਵਾਰਿਆ, ਜੋ ਬਹਿੰਦਿਆਂ ਉੜਦਿਆਂ ਹਰ ਨਾਮ ਧਿਆਵਹਿ। ਗੁਰ ਸਤਿਗੁਰ ਬੋਲ ਹਰ ਨਾਮ ਕਾ, ਵਡਭਾਗੀ ਸਿੱਖ ਗੁਣ ਸਾਂਝ ਕਰਾਵਹਿ। ਤਿਨਾ ਗੁਰਸਿੱਖਾਂ ਕੋ ਵਾਰਿਆ, ਜੋ ਬਹਿੰਦਿਆਂ ਉੜਦਿਆਂ ਹਰ ਨਾਮ ਧਿਆਵਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤ ਪਾਵਨ ਭਗਤ ਵਸਲ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ, ਗਰੀਬ ਨਵਾਜ ਪਾਤਸ਼ਾਹ, ਜੁਗ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਂ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਪਰਮੇਸ਼ਰ ਦੇ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁੱਲ੍ਹੇ ਦਰਸ਼ਨ ਬਖਸ਼ੇ ਹਨ। ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਵਾਹਿਗੁਰੂ ਮੰਤਰ ਦੇ ਜਾਪ ਹੋਏ, ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਆਸਾ ਜੀ ਦੀ ਵਾਰ ਦੇ ਕੀਰਤਨ, ਗੁਰੂ ਸਵਾਰਿਆਂ ਦੀ ਰਸਭਿੰਨੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਜੋ ਆਪ ਜੀ ਸਰਵਣ ਕਰਦੇ ਹੋ, ਵਡਹੰਸ ਰਾਗ ਦੀ ਵਾਰ ਚੱਲ ਰਹੀ ਹੈ, ਜਿਸ ਵਿੱਚ ਬਹੁਤੇ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ, ਪੌੜੀਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਹੁਤ ਵੱਡਾ ਉਦਮ ਸਾਧ ਸੰਗਤ ਜੀ ਮਹਾਰਾਜ ਬਖਸ਼ਣ, ਤੇ ਫਿਰ ਕਿਤੇ ਜਾ ਕੇ ਕੋਈ ਗੁਰੂ ਕਾ ਸਿੱਖ ਪ੍ਰੇਮ ਭਾਵਨਾ ਲੈ ਕੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤ ਵੇਲੇ ਆਉਂਦਾ ਹੈ। ਜਿਨ੍ਹਾਂ ਦੇ ਮਨ ਵਿੱਚ ਸਾਧ ਸੰਗਤ ਜੀ ਦਰਸ਼ਨਾਂ ਦੀ ਪਿਆਸ, ਦਰਸ਼ਨਾਂ ਦੀ ਕੋਈ ਲਾਲਸਾ ਹੈ, ਉਹਨਾਂ ਦੇ ਮਨਾਂ ਦੀ ਜਿਹੜੀ ਹਾਲਤ, ਉਹਨਾਂ ਦੇ ਅੰਦਰ ਦਾ ਜਿਹੜਾ ਅਨੁਭਵ ਹੈ, ਕਿਸੇ ਵਿਦਵਾਨ ਨੇ ਸਾਧ ਸੰਗਤ ਜੀ ਦਰਸ਼ਨਾਂ ਨੂੰ ਮੁੱਖ ਰੱਖ ਕੇ ਲਿਖਿਆ ਬਹੁਤ ਸੋਹਣਾ। ਉਹ ਕਹਿੰਦਾ, ਦੇਵ ਤੇ ਸਦੀਵ ਜੈਸੇ ਅੰਮ੍ਰਿਤ ਕੋ ਚਾਹਤ ਹੈ, ਰਗਬੀਰ ਚਾਹੇ ਜੈਸੇ ਜਲ ਨਿਧ ਪਾਰ ਕੋ। ਪਤੀਵਰਤਾ ਨਾਰ ਜੈਸੇ ਕੰਤ ਕੋ ਚਾਹਤ ਸਦਾ, ਭਵਰ ਬਸੰਤ ਚਾਹੇ ਭਵਰ ਬਸੰਤ ਰੁੱਤ ਚਾਹੇ ਮੀਨ ਬਾਰ ਕੋ। ਚੰਦਰਮਾ ਕੇ ਦਸ ਕੋ ਚਕੋਰ ਜੈਸੇ ਚਾਹਤ ਹੈ, ਮੋਰ ਕਣ ਘੋਰ ਚਾਹੇ ਬਸੰਤ ਸਾਵਣ ਬਹਾਰ ਕੋ। ਸੂਰਜ ਕੇ ਉਹਦੇ ਕੋ ਕਮਲ ਜੈਸੇ ਚਾਹਤ ਹੈ, ਤੈਸੇ ਮੇਰਾ ਮਨ ਚਾਹੇ ਗੁਰੂ ਕੇ ਦਦਾਰ ਕੋ। ਕੁਝ ਪ੍ਰਮਾਣ ਦਿੱਤੇ, ਬੜੀ ਕਮਾਲ। ਉਹ ਕਹਿੰਦੇ, ਜਿਵੇਂ ਦੇਵਤੇ ਜਿਹੜੇ ਨੇ ਸਦਾ ਅੰਮ੍ਰਿਤ ਨੂੰ ਚਾਹੁੰਦੇ ਆ, ਵੀ ਅੰਮ੍ਰਿਤ ਮਿਲੇ ਸਾਨੂੰ, ਅੰਮ੍ਰਿਤ ਮਿਲੇ। ਜਿਵੇਂ ਅੰਤਰੀਵ ਸੂਰਮਾ ਜਿਹੜਾ ਉਹ ਸੰਸਾਰ ਸਮੁੰਦਰ ਨੂੰ ਪਾਰ ਕਰਨਾ ਚਾਹੁੰਦਾ, ਪਤੀਵਰਤਾ ਇਸਤਰੀ ਚਾਹੁੰਦੀ ਮੈਨੂੰ ਪਤੀ ਦੀ ਸੇਵਾ ਕਰਨੀ ਨਸੀਬ ਹੋਵੇ। ਜਿਹੜਾ ਭਵਰਾ ਸਾਧ ਸੰਗਤ ਜੀ ਉਹ ਬਸੰਤ ਰੁੱਤ ਨੂੰ ਉਡੀਕਦਾ, ਬੜਾ ਚਾਹੁੰਦਾ ਉਹਨੂੰ, ਤੇ ਮੱਛੀ ਚਾਹੁੰਦੀ ਆ ਵੀ ਪਾਣੀ ਹੋਵੇ ਖੁੱਲਾ ਤੇ ਮੈਂ ਲੰਮੀਆਂ ਡੂੰਘੀਆਂ ਤਾਰੀਆਂ ਮਾਰਾਂ। ਚਕੋਰ ਚਾਹੁੰਦੀ ਆ ਚੰਦਰਮਾ ਦੇ ਦਰਸ਼ਨ ਮੈਨੂੰ ਸਦਾ ਹੀ ਹੁੰਦੇ ਰਹਿਣ, ਤੇ ਮੋਰ ਚਾਹੁੰਦਾ ਸਾਧ ਸੰਗਤ ਜੀ ਕਾਲੀਆਂ ਘਟਾਵਾਂ ਚੜ ਕੇ ਆਉਣ ਤੇ ਸਾਵਣ ਦੀ ਰੁੱਤ ਸਾਉਣ ਮਹੀਨੇ ਦੀ ਰੁੱਤ ਸਦਾ ਲੱਗੀ ਰਹੇ। ਜਿਵੇਂ ਸੂਰਜ ਦੇ ਦਰਸ਼ਨਾਂ ਨੂੰ ਸਾਧ ਸੰਗਤ ਜੀ ਕਮਲ ਫੁੱਲ ਸਦਾ ਚਾਹੁੰਦਾ, ਪ੍ਰੇਮੀ ਚਾਹੁੰਦਾ ਗੁਰੂ ਕੇ ਦਰ ਦਾ, ਜਿਹੜਾ ਪ੍ਰੇਮੀ ਹੈ ਨਾ ਮਹਾਰਾਜ ਦੇ ਚਰਨਾਂ ਦਾ ਭਗਾ, ਉਹ ਚਾਹੁੰਦਾ ਮੇਰਾ ਮਨ ਇਵੇਂ ਮਹਾਰਾਜ ਦੇ ਦਰਸ਼ਨਾਂ ਨੂੰ ਹਰ ਵੇਲੇ ਕਰਦਾ ਰਹਿੰਦਾ। ਜਿਵੇਂ ਉੱਪਰ ਦਿੱਤੇ ਸਾਰੇ ਪ੍ਰਮਾਣ, ਮੱਛੀ ਪਾਣੀ ਨੂੰ, ਭੌਰਾ ਬਸੰਤ ਰੁੱਤ ਨੂੰ, ਚਕੋਰ ਚੰਦਰਮਾ ਨੂੰ, ਕਮਲ ਸੂਰਜ ਦੇ ਦਰਸ਼ਨਾਂ ਨੂੰ ਤੇ ਦੇਵਤੇ ਅੰਮ੍ਰਿਤ ਨੂੰ ਚਾਹੁੰਦੇ ਆ, ਇਸੇ ਤਰ੍ਹਾਂ ਗੁਰੂ ਕੇ ਸਿੱਖ ਦਾ ਮਨ ਮਹਾਰਾਜ ਦੇ ਦਰਸ਼ਨਾਂ ਨੂੰ ਸਾਧ ਸੰਗਤ ਜੀ ਹਰ ਵੇਲੇ ਚਾਹੁੰਦਾ। ਪਰ ਭਾਵਨਾ ਵਾਲਿਆਂ ਦਾ, ਸਾਰਿਆਂ ਦਾ ਨਹੀਂ, ਜਿਨ੍ਹਾਂ ਦੇ ਮਨ ਚ ਸ਼ਰਧਾ ਨਾ, ਉਹਨਾਂ ਦੀ ਬਾਬਤੀ ਮਹਾਰਾਜ ਦੇ ਬਚਨ ਨੇ, ਦਰਸ ਤੇਰੇ ਕੀ ਪਿਆਸ ਮਨ ਲੱਗ ਗਈ, ਉਹਨਾਂ ਦੇ ਮਨਾਂ ਚ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨਾਂ ਦੀ ਪਿਆਸ। ਫਿਰ ਉਹ ਅਰਦਾਸਾਂ ਬੇਨਤੀਆਂ ਕਰਦੇ, ਗੁਰੂ ਸਾਹਿਬ ਉਦਮ ਬਖਸ਼ਣ, ਤੇ ਫਿਰ ਕੋਈ ਆਣ ਕੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਮਹਾਰਾਜ ਦੇ ਦਰਸ਼ਨ ਕਰੇ, ਗੁਰੂ ਸਾਹਿਬ ਜੀ ਦੇ ਦਰ ਤੋਂ ਕਿਰਪਾ ਪ੍ਰਾਪਤ ਹੋਵੇ ਤਾਂ ਉਹ ਐਸਾ ਦਰਸ਼ਨਾਂ ਦਾ ਸੁਭਾਗਾ ਸਮਾਂ ਆਪ ਜੀ ਨੂੰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਆ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਦੀਆਂ ਸਾਜੀਆਂ ਨਵਾਜੀਆਂ ਸੰਗਤਾਂ ਸਾਰੀਆਂ ਮਹਾਰਾਜ ਦੇ ਦਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ। ਸੰਗਤ ਵਿੱਚ ਹਾਜ਼ਰੀ, ਸੇਵਾ ਕਰਕੇ ਤਨ ਸਫਲਾ। ਆਓ ਗੁਰੂ ਕੀ ਬਾਣੀ ਸਾਧ ਸੰਗਤ ਜੀ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਆਪ ਜੀ ਰੋਜ਼ ਇਹਦੀ ਵਿਚਾਰ ਸਰਵਣ ਕਰਦੇ ਹੋ। ਅੱਜ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਲੋਕਾਂ ਤੋਂ ਪ੍ਰਾਰੰਭਤਾ ਹੁੰਦੀ ਹੈ, ਜਿਵੇਂ ਮਹਾਰਾਜ ਸਾਡੇ ਭਲੇ ਦਾ ਉਪਦੇਸ਼ ਦੇ ਰਹੇ ਨੇ। ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਸਰਧਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਭਗਤ ਜਨਾਂ ਕੋ ਆਪ ਤੁਠਾ, ਮੇਰਾ ਪਿਆਰਾ ਆਪੇ ਲਾਇਆ ਨੂੰ ਜਨ ਲਾਏ।
ਭਗਤਾਂ ਦੇ ਉੱਤੇ ਸਾਧ ਸੰਗਤ ਜੀ ਪਰਮੇਸ਼ਰ ਆਪ ਕਿਰਪਾ ਕਰਦਾ। ਭਗਤ ਜਨਾਂ ਕੋ ਆਪ ਤੁਠਾ, ਮੇਰਾ ਪਿਆਰਾ। ਤੁਠਾ ਕਹਿੰਦੇ ਨੇ ਪ੍ਰਸੰਨ ਹੋਏ ਨੂੰ, ਖੁਸ਼ ਹੋਏ ਨੂੰ। ਭਗਤਾਂ ਉੱਤੇ ਪਰਮਾਤਮਾ ਸਦਾ ਹੀ ਪ੍ਰਸੰਨ ਹੁੰਦਾ। ਭਗਤ ਕਿਹਨੂੰ ਕਹਿੰਦੇ ਆ? ਜਿਹਨੇ ਸਾਧ ਸੰਗਤ ਜੀ ਨਾਮ ਜਪ ਕੇ ਹਰ ਤਰ੍ਹਾਂ ਦਾ ਭੈ ਆਪਣੇ ਅੰਦਰੋਂ ਗਤ ਨਾਸ ਕਰ ਲਿਆ, ਉਹਨੂੰ ਕਹਿੰਦੇ ਭਗਤ। ਭਗਤ ਦੀ ਅੱਖਰੀ ਪਰਿਭਾਸ਼ਾ ਲਿਖੀ ਵਿਦਵਾਨਾਂ ਨੇ। ਜਿਸਦੇ ਅੰਦਰ ਸਾਧ ਸੰਗਤ ਜੀ ਕਿਸੇ ਤਰ੍ਹਾਂ ਦਾ ਕੋਈ ਭੈ ਨਾ ਹੋਵੇ, ਸਿਰਫ ਪਰਮਾਤਮਾ ਨੂੰ ਮਿਲਣ ਦੀ ਇੱਛਾ, ਆਤਮਕ ਅਵਸਥਾ ਸਾਧ ਸੰਗਤ ਜੀ ਤੁਰਿਆ ਪਦ ਵਿੱਚ ਉਸਦੀ ਵਿਚਰਦੀ ਹੋਵੇ, ਉਹ ਹੈ ਭਗਤ। ਤੇ ਇਸ ਅਵਸਥਾ ਵਿੱਚ ਜਿਹੜਾ ਭਗਤ ਚਲਿਆ ਗਿਆ ਸਾਧ ਸੰਗਤ ਜੀ, ਸਮਝੋ ਕਿ ਉਹ ਪਰਮਾਤਮਾ ਦਾ ਰੂਪ, ਪਰਮਾਤਮਾ ਉਹਦੇ ਤੇ ਪੂਰਾ ਪ੍ਰਸੰਨ ਹੈ। ਭਗਤ ਜਨਾਂ ਕੋ ਆਪ ਤੁਠਾ, ਮੇਰਾ ਪਿਆਰਾ ਆਪੇ ਲਯਨ ਜਨ ਲਾਏ। ਐਸੇ ਭਗਤਾਂ ਨੂੰ ਸਾਧ ਸੰਗਤ ਜੀ ਆਪਣੇ ਚਰਨੀ, ਆਪਣੇ ਸਰੂਪ ਵਿੱਚ ਉਹ ਆਪ ਹੀ ਅਕਾਲ ਪੁਰਖ ਵਾਹਿਗੁਰੂ ਲਾ ਛੱਡਦਾ ਹਰ ਵੇਲੇ।
ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨ ਸਿਰ ਛੱਤ ਸੱਚਾ ਹਰ ਬਣਾਏ।
ਪਰਮਾਤਮਾ ਨੇ ਭਗਤਾਂ ਨੂੰ ਸਾਧ ਸੰਗਤ ਜੀ ਲੋਕ ਪ੍ਰਲੋਕ ਦੀ ਪਾਤਸ਼ਾਹੀ ਦਿੱਤੀ ਹੁੰਦੀ ਹੈ, ਤੇ ਫਿਰ ਵਡਿਆਈ ਦਾ ਛਤਰ ਵੀ ਉਹਨਾਂ ਦੇ ਸੀਸ ਉੱਤੇ ਅਕਾਲ ਪੁਰਖ ਵਾਹਿਗੁਰੂ ਆਪ ਚਲਾਉਂਦਾ। ਪਰ ਹੁਣ ਇੱਥੇ ਵਿਚਾਰ ਆਵੇਗੀ ਭਈ ਮਹਾਰਾਜ ਤਾਂ ਕਹਿੰਦੇ ਆ ਪਾਤਸ਼ਾਹੀ ਦਿੱਤੀ ਪਰਮਾਤਮਾ ਨੇ ਭਗਤਾਂ ਨੂੰ, ਭਗਤ ਤਾਂ ਬਹੁਤੇ ਸਾਧ ਸੰਗਤ ਜੀ ਆਪਾਂ ਦੇਖਿਆ ਦੁਨਿਆਵੀ ਤੌਰ ਤੇ ਗਰੀਬ ਹੀ ਹੁੰਦੇ ਆ। ਭਗਤ ਕਬੀਰ ਜੀ ਦੀ ਕੋਈ ਟਰਾਂਸਪੋਰਟ ਨਹੀਂ ਸੀ ਚੱਲਦੀ, ਕੋਈ ਭਗਤ ਬਾਬਾ ਫਰੀਦ ਜੀ ਦੀ ਸ਼ਿਪਿੰਗ ਕਾਰਪੋਰੇਸ਼ਨ ਨਹੀਂ ਸੀ। ਮਹਾਰਾਜ ਕਹਿੰਦੇ ਅਸੀਂ ਪਾਤਸ਼ਾਹੀ ਦਿੱਤੀ ਆ ਭਗਤਾਂ ਨੂੰ, ਪਰਮਾਤਮਾ ਉਹਨਾਂ ਨੂੰ ਸਾਧ ਸੰਗਤ ਜੀ ਸਾਰੇ ਸੁੱਖ ਦਿੰਦਾ। ਇਹ ਕਿਹੜੇ ਸੁੱਖਾਂ ਦੀ ਗੱਲ ਹੈ? ਆਤਮਕ ਸੁੱਖ ਸਾਧ ਸੰਗਤ ਜੀ ਭਗਤਾਂ ਨੂੰ ਪਰਮਾਤਮਾ ਨੇ ਦਿੱਤਾ ਹੋਇਆ, ਤੇ ਆਤਮਕ ਸੁੱਖ ਵਾਲਾ ਜਿਹੜਾ ਬੰਦਾ ਨਾ, ਅਸਲ ਵਿੱਚ ਉਹ ਰਾਜਾ ਹੀ ਹੁੰਦਾ ਸਾਰੀ ਸ੍ਰਿਸ਼ਟੀ ਦਾ। ਪਾਤਸ਼ਾਹੀ ਉਹਦੇ ਕੋਲ ਹੁੰਦੀ ਹੈ ਪ੍ਰਤੱਖ ਤੌਰ ਤੇ, ਭਾਵੇਂ ਨਹੀਂ ਦਿਸਦੀ, ਪਰ ਅਸਲ ਵਿੱਚ ਸਾਧ ਸੰਗਤ ਜੀ ਦੁਨੀਆਂ ਦਾ ਰਾਜਾ। ਪੰਜਵੇਂ ਪਾਤਸ਼ਾਹੀ ਦੇ ਬਚਨ ਉਹ ਕਹਿੰਦੇ ਨੇ, ਬਸਤਾ ਤੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਪਰਮਿੰਨਾ, ਮਿੱਤਰ ਨਾ ਇੜਤਨ ਰੂਪਹੀਣ ਕਿਛ ਸਾਕ ਨਾ ਸਿੰਨਾ। ਕਿਸੇ ਬੰਦੇ ਦੀ ਝੌਂਪੜੀ ਟੁੱਟੀ ਹੋਵੇ, ਮੀਂਹ ਪੈਣ ਤੋਂ ਚੋਣ ਲੱਗ ਪਵੇ, ਕੱਪੜੇ ਪਾਟੇ ਹੋਏ ਹੋਣ, ਜੋੜਾ ਪੈਰੀ ਨਾ ਹੋਵੇ, ਪ੍ਰਸ਼ਾਦਾ ਇੱਕ ਵੇਲੇ ਮਿਲੇ ਭਾਵੇਂ, ਕੋਈ ਮਿੱਤਰ ਪਿਆਰਾ ਉਹਦੀ ਬਾਂਹ ਨਾ ਫੜਦਾ ਹੋਵੇ, ਰਿਸ਼ਤੇ ਨਾਤੇਦਾਰਾਂ ਨੇ ਮੂੰਹ ਮੋੜ ਲਿਆ ਹੋਵੇ ਉਹਦੇ ਤੋਂ। ਪਰ ਮਹਾਰਾਜ ਕਹਿੰਦੇ ਨੇ, ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਕਹਿੰਦੇ ਜੇ ਉਹ ਨਾਮ ਜਪਦਾ ਤੇ ਭਾਵੇਂ ਝੌਂਪੜੀ ਟੁੱਟੀ ਆ, ਭਾਵੇਂ ਬਸਤਰ ਚੰਗੇ ਉਹਦੇ ਨਹੀਂ, ਭਾਵੇਂ ਪੈਰਾਂ ਤੋਂ ਵੀ ਨੰਗਾ ਹੀ ਤੁਰਿਆ ਫਿਰਦਾ, ਭਾਵੇਂ ਪ੍ਰਸ਼ਾਦਾ ਇੱਕ ਵੇਲੇ ਛਕਦਾ, ਪਰ ਕਹਿੰਦੇ ਦੇ ਅਸਲ ਵਿੱਚ ਉਹ ਤਿੰਨਾਂ ਲੋਕਾਂ ਦਾ ਰਾਜਾ ਜੇ ਉਹਦਾ ਨਾਮ ਮਨ ਜਿਹੜਾ ਜੇ ਉਹਦਾ ਮਨ ਨਾਮ ਵਿੱਚ ਭਿੱਜਾ ਨਾ, ਜੇ ਪ੍ਰੇਮ ਜਲ ਵਿੱਚ ਉਹਦਾ ਮਨ ਗੋਤੇ ਖਾਂਦਾ ਹਰ ਵੇਲੇ, ਤੇ ਫਿਰ ਉਹ ਗਰੀਬ ਕੋਈ ਨਹੀਂ। ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ, ਕਹਿੰਦੇ ਉਹਦੀ ਤੇ ਚਰਨ ਧੂੜ ਮਿਲ ਜਾਵੇ ਤੇ ਜਿੰਨਿਆਂ ਨੂੰ ਮਿਲ ਜਾਵੇਗੀ ਉਹਨਾਂ ਦੀ ਕਲਿਆਣ ਕਰ ਦੇਗੀ, ਉਹ ਕਿਵੇਂ ਗਰੀਬ ਹੈ ਫਿਰ। ਜਿਸ ਦੇ ਇੱਕ ਬਚਨ ਕੀਤਿਆਂ ਸਾਧ ਸੰਗਤ ਜੀ ਕਿਸੇ ਦੀ ਗਰੀਬੀ ਕੱਟੀ ਜਾ ਸਕਦੀ ਹੈ, ਜਿਸ ਦੀ ਅਰਦਾਸ ਬੇਨਤੀ ਪ੍ਰਮਾਤਮਾ ਨਹੀਂ ਮੋੜਦਾ, ਜਿਹੜਾ ਕਿਸੇ ਲਈ ਇੱਕ ਬਚਨ ਕਰ ਦੇਵੇ ਉਹਦੀ ਕਲਿਆਣ ਕਰ ਦੇਵੇਗਾ, ਉਹ ਗਰੀਬ ਨਹੀਂ। ਦੁਨੀਆਂ ਦੀਆਂ ਨਜ਼ਰਾਂ ਵਿੱਚ ਉਹ ਗਰੀਬ ਹੋਵੇਗਾ, ਲੋਕਾਂ ਦੀਆਂ ਨਜ਼ਰਾਂ ਵਿੱਚ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਗਰੀਬ ਹੋ ਸਕਦੇ ਆ, ਬਾਬਾ ਫਰੀਦ ਜੀ ਜੰਗਲਾਂ ਵਿੱਚ ਠੇਡੇ ਖਾਣ ਵਾਲੇ ਹੋ ਸਕਦੇ ਦੁਨੀਆਂ ਦੀਆਂ ਨਜ਼ਰਾਂ ਵਿੱਚ, ਪਰ ਅਸਲ ਵਿੱਚ ਉਹਨਾਂ ਦੀ ਰਸਨਾ ਤੇ ਪ੍ਰਮਾਤਮਾ ਦਾ ਵਾਸਾ, ਉਹ ਗਰੀਬ ਨਹੀਂ। ਉਹ ਜੋ ਬਚਨ ਕਰ ਦੇਣਗੇ ਪੂਰਾ ਹੋਵੇਗਾ। ਉਹ ਕਿਸੇ ਦੀ ਗਰੀਬੀ ਵਾਸਤੇ ਸਾਧ ਸੰਗਤ ਜੀ ਬਚਨ ਕਰ ਦੇਣ ਕਿ ਗਰੀਬੀ ਕੱਟ ਦਿਓ ਤੇ ਕੱਟੀ ਜਾਵੇਗੀ, ਕਿਉਂਕਿ ਉਹਦੇ ਅੰਦਰ ਪ੍ਰਮਾਤਮਾ ਦਾ ਨਿਵਾਸ ਹੈ, ਉਹਦੀ ਰਸਨਾ ਤੇ ਰੱਬ ਦਾ ਵਾਸਾ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਇਸ ਲਈ ਜਿਹੜਾ ਭਗਤ ਹੈ, ਜੋ ਜੋ ਚਿਤਵੈ ਭਗਤ ਜਨ ਸੋ ਲੇਤਾ ਮਾਨ, ਮਹਾਰਾਜ ਦੇ ਬਚਨ ਕਹਿੰਦੇ ਨੇ ਭਗਤ ਤੇ ਜੋ ਚਿਤਵ ਨਹੀਂ ਕਰੇ ਰੱਬ ਮੰਨ ਲੈਂਦਾ। ਮਹਾਰਾਜ ਦੇ ਬਚਨ ਕਹਿੰਦੇ ਮੇਰੀ ਬੰਧ ਹੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹ। ਐਡਾ ਤਕੜਾ ਬਚਨ, ਇੰਨੇ ਪਿਆਰ ਵਾਲਾ, ਕਹਿੰਦੇ ਮੇਰੀ ਬੱਧੀ ਹੋਈ ਨੂੰ ਭਗਤ ਛਡਾ ਸਕਦਾ ਤੇ ਭਗਤ ਦੀ ਬੱਧੀ ਨੂੰ ਮੈਂ ਨਹੀਂ ਜੇ ਛਡਾ ਸਕਦਾ। ਭਗਤ ਵਿੱਚ ਇੰਨੀ ਸਮਰੱਥਾ ਹੈ ਤੇ ਫਿਰ ਗੁਰੂ ਦੀ ਬੱਧੀ ਨੂੰ ਛਡਾ ਸਕਦਾ ਨਾ। ਮਹਾਰਾਜ ਨੇ ਸਾਧ ਸੰਗਤ ਜੀ ਕਿਸੇ ਨੂੰ ਦਰਕਾਰ ਦਿੱਤਾ ਹੋਵੇ ਤੇ ਭਗਤ ਉਹਨੂੰ ਮਾਫ਼ੀ ਦਵਾ ਸਕਦਾ, ਉਹਦੇ ਵਿੱਚ ਇੰਨੀ ਸਮਰੱਥਾ ਹੈ। ਕਿਸੇ ਨੂੰ ਅੰਗਤਾ ਮੰਗਤਾ ਦੀ ਬੇੜੀ ਪਈ ਹੋਵੇ, ਬੰਧਨ ਪਏ ਹੋਣ ਤੇ ਭਗਤ ਕੋਈ ਬਚਨ ਕਰ ਦੇਵੇ, ਅਰਦਾਸ ਕਰ ਦੇਵੇ ਤੇ ਸਾਧ ਸੰਗਤ ਜੀ ਉਹਦੀਆਂ ਬੇੜੀਆਂ ਤੋੜ ਸਕਦਾ। ਇਹ ਗੁਰਬਾਣੀ ਦੇ ਬਚਨ ਨੇ, ਮੇਰੀ ਬੰਧ ਹੀ ਭਗਤ ਛਡਾਵੈ, ਭਗਤ ਵਿੱਚ ਇੰਨੀ ਸਮਰੱਥਾ ਹੈ। ਇਹ ਸਮਰੱਥਾ ਪ੍ਰਮਾਤਮਾ ਨੇ ਦਿੱਤੀ ਤਾਂ ਹੀ ਪਾਤਸ਼ਾਹ ਆਖਿਆ ਉਹਨੂੰ ਦੁਨੀਆਂ ਦਾ, ਭਾਵੇਂ ਵੇਖਣ ਨੂੰ ਉਹ ਪਾਤਸ਼ਾਹ ਨਾ ਹੀ ਲੱਗੇ। ਭਾਈ ਗੜੀਆ ਜੀ ਛੇਵੇਂ ਪਾਤਸ਼ਾਹ ਦੇ ਸਿੱਖ ਸਨ ਤੇ ਖੱਦਰ ਦਾ ਹੀ ਚੋਲਾ ਸਾਧ ਸੰਗਤ ਜੀ ਸਦਾ ਰੱਖਦੇ ਸਨ ਤੇ ਪੈਰਾਂ ਦਾ ਜੋੜਾ ਵੀ ਟੁੱਟਾ ਹੋਇਆ, ਤੇ ਮੀਆਂ ਦੌਲੇ ਨੇ ਇਹੀ ਵੇਖ ਕੇ ਆਖਿਆ ਸੀ ਨਾ ਵੀ ਤੂੰ ਤੇ ਗੁਰੂ ਕਾ ਸਿੱਖ ਹੈ, ਇੰਨੀ ਦੂਰ ਆਇਆ, ਚੰਗਾ ਚੋਲਾ ਪਾ ਕੇ ਉਹਨੂੰ ਸੋਹਣੀ ਜੁੱਤੀ ਤੇ ਲੈ ਲੈਨੋ। ਤੇ ਉਹਨੇ ਸਾਧ ਸੰਗਤ ਜੀ ਇੱਕ ਪਲ ਮਾਤਰ ਦਾ ਸਿਰਫ ਚਲਕਾਰਾ ਉਹਨੂੰ ਵਿਖਾ ਲਿਆ ਸੀ ਵੀ ਅਸਲ ਵਿੱਚ ਮੇਰੇ ਕੋਲ ਕੀ ਹੈ, ਤੇ ਇਉਂ ਧਰਤੀ ਵੱਲ ਨਜ਼ਰ ਮਾਰੀ ਤੇ ਧਰਤੀ ਸੋਨੇ ਦੀ, ਤੇ ਜਿਹੜੇ ਉੱਤੇ ਰੋਡ ਸਨ ਉਹ ਹੀਰੇ ਜਵਾਹਰਾਤ ਦਿਸੇ ਮੀਆਂ ਦੌਲੇ ਨੂੰ, ਤੇ ਚਰਨੀ ਪੈ ਗਿਆ, ਕਹਿਣ ਲੱਗਾ ਉਹ ਇੰਨੀ ਸਮਰੱਥਾ ਤੇਰੇ ਚ ਭਾਈ ਗੜੀਆ, ਤੂੰ ਨਜ਼ਰ ਭਰ ਕੇ ਰੇਤ ਵੱਲ ਵੇਖ ਲਵੇਂ ਤੇ ਉਹ ਚਾਂਦੀ ਦੇ ਕਿਣਕੇ ਬਣ ਜਾਣ, ਤੇ ਤੂੰ ਰੋੜਾਂ ਵੱਲ ਵੇਖ ਲਵੇਂ ਠੀਕਰੀਆਂ ਵੱਲ ਤੇ ਉਹ ਹੀਰੇ ਜਵਾਹਰਾਤ ਬਣ ਜਾਣ। ਆਖਿਆ ਬਸ ਤੈਨੂੰ ਇਹ ਦੱਸਣ ਲਈ ਇੰਨਾ ਕੁ ਵਿਖਾ ਲਿਆ ਭਈ ਐਵੇਂ ਮੇਰਾ ਚੋਲਾ ਤੇ ਟੁੱਟਾ ਜੋੜਾ ਨਾ ਦੇਖੀ ਜਾ, ਜੋ ਮੇਰੇ ਅੰਦਰ ਆ ਉਹ ਦੇਖ, ਮੈਂ ਚਾਹਵਾਂ ਤੇ ਰੋੜਾਂ ਨੂੰ ਹੀਰੇ ਬਣਾ ਸਕਦਾ, ਪਰ ਮੈਂ ਗੁਰੂ ਦੀ ਮੌਜ ਵਿੱਚ ਪ੍ਰਸੰਨ ਹੈ ਤੇ ਗੁਰੂ ਸਾਹਿਬ ਨੇ ਜਿੱਥੇ ਮੈਨੂੰ ਰੱਖਿਆ ਉੱਥੇ ਖੁਸ਼ੀ ਹੈ, ਮੇਰਾ ਅੰਦਰ ਠੰਡਾ, ਇਸ ਕਰਕੇ ਬਾਹਰ ਦੀ ਮੈਨੂੰ ਕੋਈ ਪਰਵਾਹ ਨਹੀਂ। ਉਹ ਪਾਤਸ਼ਾਹੀ ਸਾਧ ਸੰਗਤ ਜੀ ਭਗਤਾਂ ਨੂੰ ਦਿੱਤੀ ਹੋਈ ਪ੍ਰਮਾਤਮਾ ਨੇ, ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨੇ ਸਿਰ ਛੱਤ ਸੱਚਾ ਹਰ ਬਣਾਏ। ਕਹਿੰਦੇ ਵਡਿਆਈਆਂ ਭਗਤਾਂ ਨੂੰ ਪ੍ਰਮਾਤਮਾ ਨੇ, ਗੁਰੂ ਨੇ ਆਪ ਦਿੱਤੀਆਂ, ਪਾਤਸ਼ਾਹੀਆਂ ਦਿੱਤੀਆਂ, ਫਿਰ ਵਡਿਆਈ ਦਾ ਛਤਰ ਮਹਾਰਾਜ ਨੇ ਦਿੱਤਾ ਭਗਤਾਂ ਦੇ, ਬਾਬਾ ਬੁੱਢਾ ਜੀ ਨੂੰ ਵਡਿਆਈ ਦਾ ਛਤਰ ਪੰਜਵੇਂ ਪਾਤਸ਼ਾਹ ਜੀ ਨੇ ਦਿੱਤਾ, ਮਾਤਾ ਗੰਗਾ ਜੀ ਨੂੰ ਭੇਜਿਆ ਵੀ ਤੁਸੀਂ ਜਾਓ ਬਾਬਾ ਬੁੱਢਾ ਜੀ ਤੋਂ ਜੇ ਬਚਨ ਹੋਵੇਗਾ ਫਿਰ ਸਾਹਿਬ ਜ਼ਿਆਦਾ ਹੋਵੇਗਾ ਪ੍ਰਗਟ। ਪੰਜਵੇਂ ਪਾਤਸ਼ਾਹ ਇਹ ਸਿੱਧੀ ਦੀ ਕਿਰਪਾ ਕਰ ਸਕਦੇ ਆ, ਪੰਜਵੇਂ ਪਾਤਸ਼ਾਹ ਜੀ ਦੀ ਸਮਰੱਥਾ ਕੋਈ ਬਾਬਾ ਬੁੱਢਾ ਜੀ ਤੋਂ ਘੱਟ ਨਹੀਂ, ਪਰ ਆਪਣੇ ਭਗਤ ਨੂੰ ਵਡਿਆਈ ਦੇਣ ਲਈ ਸਾਧ ਸੰਗਤ ਜੀ ਇਹ ਬਚਨ ਕੀਤਾ। ਬਾਬਾ ਬੁੱਢਾ ਜੀ ਦੀ ਵਡਿਆਈ ਭਾਵੇਂ ਪਹਿਲਾਂ ਵੀ ਬਹੁਤ ਹੈ, ਪਰ ਇਹ ਸੰਸਾਰ ਨੂੰ ਦੱਸਣ ਵਾਸਤੇ ਵੀ ਬ੍ਰਹਮ ਗਿਆਨੀ ਬਚਨ ਕਰੇ ਤੇ ਉਹ ਬਚਨ ਕਦੇ ਖਾਲੀ ਨਹੀਂ ਜਾਂਦਾ, ਤੇ ਬ੍ਰਹਮ ਗਿਆਨੀ ਦੇ ਬਚਨ ਦੀ ਕਦਰ ਜਣਾਉਣ ਵਾਸਤੇ ਮਹਾਰਾਜ ਨੇ ਆਪ ਆਪਣੇ ਮਹਿਲਾ ਨੂੰ ਬਾਬਾ ਬੁੱਢਾ ਜੀ ਵੱਲੇ ਭੇਜਿਆ ਵਡਿਆਈ ਦਾ ਛਤਰ ਦੇਣ ਲਈ, ਸਿਰਫ ਭਈ ਅਸੀਂ ਆਪਣੇ ਸਿੱਖਾਂ ਨਾਲ ਇੰਨਾ ਪਿਆਰ ਕਰਦੇ ਹਾਂ, ਉਹ ਵਡਿਆਈ ਦਾ ਛਤਰ ਪ੍ਰਮਾਤਮਾ ਦਿੰਦਾ। ਸਿਰ ਛੱਤ ਸੱਚਾ ਹਰ ਬਣਾਏ, ਕਹਿੰਦੇ ਨੇ ਉਹ ਸਿਰ ਦੇ ਉੱਤੇ ਜਿਹੜਾ ਵਡਿਆਈ ਦਾ ਛਤਰ ਹੈ ਅਕਾਲ ਪੁਰਖ ਵਾਹਿਗੁਰੂ ਨੇ ਭਗਤਾਂ ਦੇ ਸਿਰ ਤੇ ਆਪ ਰੱਖਿਆ ਹੈ ਜੀ।
ਸਦਾ ਸੁਖੀ ਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ।
ਭਗਤ ਸਦਾ ਹੀ ਸੁਖੀ ਹੁੰਦੇ ਸਾਧ ਸੰਗਤ ਜੀ, ਕਿਉਂਕਿ ਮਨ ਉਹਨਾਂ ਦਾ ਮੈਲਾ ਨਹੀਂ ਨਾ ਪਾਪਾਂ ਦੀ ਮੈਲ ਕਰਕੇ, ਉਹ ਨਿਰਮਲੇ ਅੰਦਰੋਂ, ਮਨ ਨਿਰਮਲ ਹੈ ਤੇ ਕਿਸੇ ਤਰ੍ਹਾਂ ਦੀ ਈਰਖਾ ਨਹੀਂ, ਈਰਖਾ ਨਹੀਂ ਤੇ ਸਾਧ ਸੰਗਤ ਜੀ ਕੋਈ ਦੁੱਖ ਨਹੀਂ। ਬੰਦਾ ਬਹੁਤੇ ਦੁੱਖ ਤੇ ਈਰਖਾ ਕਰਕੇ ਸਿਹੜੀ ਫਿਰਦਾ, ਮਨ ਚ ਈਰਖਾ ਹੋਵੇ ਤੇ ਮਨ ਦੁਖੀ ਹੁੰਦਾ ਰਹਿੰਦਾ ਦੂਜੇ ਨੂੰ ਸੁਖੀ ਦੇਖ ਦੇਖ ਕੇ। ਜਦੋਂ ਮਨ ਚ ਈਰਖਾ ਹੀ ਕੋਈ ਨਹੀਂ ਤੇ ਮਨ ਸੁਖੀ ਆ, ਸਦਾ ਸੁਖੀ ਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ। ਉਹਨਾਂ ਨੇ ਗੁਰੂ ਦੀ ਸਾਧ ਸੰਗਤ ਜੀ ਸੇਵਾ ਕੀਤੀ ਹੈ, ਉਹਨਾਂ ਕਾਰ ਆਪਣੇ ਸਮਰੱਥ ਗੁਰੂ ਸਾਹਿਬ ਦੀ ਕਰਕੇ ਸਭ ਸ਼ੋਭ ਆਪਣੇ ਅੰਦਰੋਂ ਦੂਰ ਕਰਕੇ ਈਰਖਾ ਦੀ ਉਹਨਾਂ ਨੇ ਸਦੀਵੀ ਸੁੱਖ ਪ੍ਰਾਪਤ ਕੀਤਾ ਹੈ।
ਰਾਜੇ ਹੋਏ ਨਾ ਆਖੀਆ ਹੈ ਚੜ ਮਰ ਹੈ ਫਿਰ ਜੂਨੀ ਪਾ।
ਕਹਿੰਦੇ ਨੇ ਅਸਲ ਵਿੱਚ ਰਾਜੇ ਭਗਤ ਨੇ ਉਹਨਾਂ ਨੂੰ ਰਾਜੇ ਨਹੀਂ ਆਖੀਦਾ ਜਿਹੜੇ ਦੁਨੀਆਂ ਦਾ ਰਾਜ ਕਰਦੇ ਆ ਤੇ ਇੱਕ ਦੂਜੇ ਦੀ ਧਰਤੀ ਖੋਹਣ ਵਾਸਤੇ ਭੇੜ ਭੜ ਮਰਦੇ ਇੱਕ ਦੂਜੇ ਦੇ ਨਾਲ, ਤੇ ਫਿਰ ਸਾਧ ਸੰਗਤ ਜੀ ਨਾ ਕੋਈ ਪੁੰਨ ਨਾ ਕੋਈ ਦਾਨ, ਪਾਪ ਕਰਕੇ ਤੇ ਮੁੜ ਕੇ ਜੂਨੀਆਂ ਚ ਪੈ ਜਾਂਦੇ, ਉਹ ਰਾਜੇ ਨਹੀਂ। ਮਹਾਰਾਜ ਨੇ ਆਖਿਆ ਰਾਜੇ ਤੇ ਅਸਲ ਵਿੱਚ ਨਾਮ ਜਪਣ ਵਾਲੇ ਆ, ਰਾਜੇ ਤੇ ਭਗਤ ਨੇ ਪਰਮਾਤਮਾ ਵੱਲੋਂ ਥਾਪੇ ਹੋਏ। ਦੁਨੀਆਂ ਦੇ ਰਾਜੇ ਤੇ ਇੱਕ ਦੂਜੇ ਦੀ ਧਰਤੀ ਖੋਹਣ ਲਈ, ਇੱਕ ਦੂਜੇ ਦਾ ਰਾਜ ਉਹਦੇ ਤੇ ਕਬਜ਼ਾ ਕਰਨ ਵਾਸਤੇ ਲੜ ਲੜ ਕੇ ਮਰਨਗੇ, ਪਾਪ ਕਰਨਗੇ ਤੇ ਪਾਪ ਕਰਕੇ ਫਿਰ ਜੂਨੀਆਂ ਚ ਪੈਂਦੇ, ਇਸ ਕਰਕੇ ਉਹਨਾਂ ਨੂੰ ਰਾਜੇ ਨਾ ਸਮਝੋ, ਰਾਜੇ ਪਰਮਾਤਮਾ ਦੇ ਭਗਤ ਹਨ।
ਨਾਨਕ ਬਿਣ ਨਾਵੇ ਨੱਕੀ ਵੱਡੀ ਫਿਰਾ ਹੈ ਸੁਭਾ ਮੂਲ ਨਾ ਪਾਏ।
ਕਹਿੰਦੇ ਨੇ ਨਾਨਕ ਬਿਨ ਨਾਵੇ, ਨਾਮ ਤੋਂ ਬਿਨਾ, ਨਾਮ ਦੇ ਆਸਰੇ ਤੋਂ ਬਿਨਾ, ਨਾਮ ਦੀ ਕਮਾਈ ਤੋਂ, ਨਾਮ ਦੇ ਅਭਿਆਸ ਤੋਂ, ਨਾਮ ਜਪਣ ਤੋਂ ਬਿਨਾ ਨੱਕੀ ਵੱਡੀ ਫਿਰ ਹੈ। ਨੱਕ ਵੱਡੇ ਵਾਲਾ ਸਾਧ ਸੰਗਤ ਜੀ ਬੰਦਾ ਕਰੂਪ ਮੰਨਿਆ ਜਾਂਦਾ। ਕਹਿੰਦੇ ਨੇ ਭਾਈ ਉਹਦਾ ਕਿਤੇ ਵੀ ਨੱਕ ਨੀ ਜੇ ਰਹਿੰਦਾ, ਲੋਕ ਪਰਲੋਕ ਵਿੱਚ ਜਿਸ ਦੇ ਪੱਲੇ ਨਾਮ ਨਹੀਂ। ਸੋਭਾ ਮੂਲ ਨਾ ਪਾਹੇ, ਪਰਮਾਤਮਾ ਦੀ ਦਰਗਾਹ ਵਿੱਚ ਉਹ ਲੇਸ ਮਾਤਰ ਵੀ ਸੋਭਾ ਨਹੀਂ ਪਾਉਂਦਾ, ਆਦਰ ਮਾਣ ਸਤਿਕਾਰ ਨਹੀਂ ਪ੍ਰਾਪਤ ਕਰ ਸਕਦਾ ਜਿਹਨੇ ਨਾਮ ਨਾ ਜਪਿਆ ਹੋਵੇ।
ਮਹੱਲਾ ਤੀਜਾ, ਸੁਣ ਸਿੱਖਿਆ ਸਾਧ ਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ।
ਇੱਕ ਦੂਜੇ ਕੋਲੋਂ ਸਾਧ ਸੰਗਤ ਜੀ ਸੁਣ ਸੁਣ ਕੇ ਨਾਮ ਦਾ ਰਸ ਨਹੀਂ ਜੇ ਆਉਂਦਾ। ਭਈ ਐਵੇਂ ਬਾਹਰੀ ਤੌਰ ਤੇ ਬੰਦਾ ਸੋਚੇ ਮੈਂ ਉਹਦੇ ਕੋਲੋਂ ਸੁਣ ਲਿਆ ਸੀ, ਉਹਦੇ ਕੋਲੋਂ ਸਿੱਖਿਆ ਸੁਣ ਲਈ ਸੀ ਤੇ ਹੁਣ ਮੈਨੂੰ ਵੀ ਰਸ ਆਵੇ, ਰਸ ਗੁਰੂ ਤੋਂ ਨਾਮ ਲੈਣ ਤੋਂ ਬਾਅਦ ਆਉਂਦਾ। ਇਹ ਮਰਿਆਦਾ ਮਹਾਰਾਜ ਨੇ ਬਣਾਈ। ਮਹਾਰਾਜ ਦੀ, ਗੁਰੂ ਸਾਹਿਬ ਜੀ ਦੀ ਕੋਈ ਸ਼ਰਨ ਵਿੱਚ ਆਵੇ, ਇੱਥੋਂ ਨਾਮ ਦ੍ਰਿੜ ਕਰੇ, ਫਿਰ ਉਸ ਨਾਮ ਦੀ ਕਮਾਈ ਕਰੇ ਤੇ ਜ਼ਰੂਰ ਰਸ ਆਵੇਗਾ। ਇੱਕ ਦੂਜੇ ਤੋਂ ਬਾਹਰੋਂ ਬਾਹਰੋਂ ਸਿੱਖਿਆ ਸੁਣ ਕੇ ਕੋਈ ਆਖੀ ਜਾਵੇ ਵੀ ਮੈਂ ਮਹਾਰਾਜ ਦੇ ਦਰ ਤੇ ਤਾਂ ਨਾ ਜਾਵਾਂ, ਗੁਰੂ ਸਾਹਿਬ ਜੀ ਦੀ ਮਰਿਆਦਾ ਵਿੱਚ ਨਾ ਆਉਣਾ ਪਵੇ ਮੈਨੂੰ, ਨਾਮ ਮਹਾਰਾਜ ਤੋਂ ਨਾ ਲਵਾਂ, ਬਾਹਰੋਂ ਹੀ ਸੁਣ ਸੁਣਾ ਕੇ ਤੇ ਮੈਂ ਨਾਮ ਦਾ ਰਸ ਲੈ ਲਵਾਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਉਂ ਨਹੀਂ ਆਉਂਦਾ, ਇਹ ਕਿਰਪਾ ਗੁਰੂ ਸਾਹਿਬ ਨੇ ਕਰਨੀ ਹੁੰਦੀ, ਇਸ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਸੁਣ ਸਿੱਖਿਆ ਸਾਧ ਨਾ ਆਇਓ, ਇੱਕ ਦੂਜੇ ਤੋਂ ਸੁਣ ਸੁਣ ਕੇ ਭਾਈ ਕੋਈ ਮੰਤਰ ਤੈਨੂੰ ਕੀ ਮਿਲਿਆ, ਤੈਨੂੰ ਕੀ ਆਖਿਆ ਸੀ, ਉਹਦੇ ਤੋਂ ਅੱਗੇ ਦੂਜਾ, ਦੂਜੇ ਤੋਂ ਤੀਜਾ, ਕਹਿੰਦੇ ਉਹ ਨਾਮ ਰਸ ਨਹੀਂ ਆਉਂਦਾ। ਨਾਮ ਦੀ ਪਹਿਲੀ ਗੱਲ ਤੇ ਨਾਮ ਜਪਣ ਦੀ ਬਰਕਤ, ਬਖਸ਼ਿਸ਼ ਲੈਣ ਵਾਸਤੇ, ਉਦਮ ਲੈਣ ਵਾਸਤੇ ਮਹਾਰਾਜ ਜੀ ਤੋਂ ਸਾਧ ਸੰਗਤ ਜੀ ਨਾਮ ਦ੍ਰਿੜ ਕਰਨਾ ਪੈਂਦਾ, ਕਿਉਂਕਿ ਨਾਮ ਦੀ ਦਾਤ ਦੇ ਸਿਰਫ ਗੁਰੂ ਸਾਹਿਬ ਸਕਦੇ ਆ। ਤੇ ਫਿਰ ਜਦੋਂ ਮਹਾਰਾਜ ਸਿੱਖਿਆ ਦੇਣਗੇ ਤੇ ਗੁਰੂ ਸਾਹਿਬ ਤੋਂ ਸਾਧ ਸੰਗਤ ਜੀ ਕੋਈ ਦੀਖਿਅਤ ਹੋ ਕੇ ਉਸ ਨਾਮ ਨੂੰ ਜਪੇਗਾ ਤਾਂ ਰਸ ਆਵੇਗਾ। ਨਹੀਂ ਤੇ ਆਪਾਂ ਸੁਣਦੇ ਹੀ ਆ ਨਾ ਭਾਈ ਵਾਹਿਗੁਰੂ ਗੁਰਮੰਤਰ ਹੈ ਜਾਂ ਭਾਵੇਂ ਕੋਈ ਭਾਈ ਗੁਰਦਾਸ ਜੀ ਦੇ ਬਚਨ, ਜੇ ਤਾਂ ਆਪਾਂ ਨੂੰ ਪਤਾ ਨਾ ਵੀ ਗੁਰਮੰਤਰ ਵਾਹਿਗੁਰੂ ਹੀ ਹੈ। ਤੇ ਕੋਈ ਐਸਾ ਬੰਦਾ ਦੁਨੀਆਂ ਤੇ ਹੋਵੇਗਾ ਵੀ ਨਹੀਂ ਵੀ ਜਿਹਨੇ ਸਾਧ ਸੰਗਤ ਜੀ ਕੋਈ ਦਸ ਵੀ ਪੰਜਾਹ ਵਾਰ ਵਾਹਿਗੁਰੂ ਵਾਹਿਗੁਰੂ ਕੀਤਾ ਨਾ ਹੋਵੇ, ਫਿਰ ਕੀ ਉਹਦੇ ਬੰਧਨ ਕੱਟੇ ਗਏ? ਇਸੇ ਲਈ ਨਹੀਂ ਕੱਟੇ ਜਾਂਦੇ, ਭਈ ਇਹ ਗੁਰਮੰਤਰ ਦ੍ਰਿੜ ਕਰਨਾ ਪੈਂਦਾ ਗੁਰੂ ਸਾਹਿਬ ਕੋਲ ਆਣ ਕੇ। ਮਹਾਰਾਜ ਕਿਰਪਾ ਕਰਨ, ਗੁਰੂ ਤੋਂ ਮਿਲੇ ਹੋਏ ਮੰਤਰ ਦੀ ਜਦੋਂ ਬੰਦਾ ਕਮਾਈ ਕਰਦਾ ਸਾਧ ਸੰਗਤ ਜੀ, ਫਿਰ ਉਹ ਫਲੀ ਭੂਤ ਹੁੰਦਾ। ਕਿਉਂ? ਕਿਉਂਕਿ ਉਹ ਸਿੱਧ ਕੀਤਾ ਹੁੰਦਾ, ਗੁਰੂ ਵੱਲੋਂ ਮਿਲੇ ਮੰਤਰ ਵਿੱਚ ਨਾਲ ਮਹਾਰਾਜ ਦੀ ਕਿਰਪਾ ਆਉਣੀ ਹੈ। ਜਿਵੇਂ ਮਹਾਰਾਜ ਦੇ ਬਚਨ ਕਹਿੰਦੇ ਨਾ, ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ। ਕਿਉਂ ਬਚਨ ਕੀਤੇ ਪੰਜਵੇਂ ਪਾਤਸ਼ਾਹ ਨੇ? ਉਹ ਕਹਿੰਦੇ ਜੇ ਕਿਸੇ ਪੂਰੇ ਸਾਧੂ ਦੀ ਤੁਸੀਂ ਸੇਵਾ ਕਰੋਗੇ ਨਾ, ਤੇ ਤੁਹਾਨੂੰ ਥੋੜੀ ਘਾਲਣਾ ਘਾਲਣ ਤੋਂ ਬਹੁਤ ਆਨੰਦ ਆ ਜਾਏਗਾ। ਕਿਉਂ? ਕਿਉਂਕਿ ਫਿਰ ਉਹ ਸਾਧੂ ਆਪ ਕਿਰਪਾ ਕਰੇਗਾ, ਆਪਣੀ ਕਮਾਈ ਚੋਂ ਦਿੰਦਾ ਕੁਝ ਨਾ ਕੁਝ, ਉਦਾਂ ਤੁਹਾਨੂੰ ਸਾਰਾ ਜ਼ੋਰ ਆਪ ਲਾਉਣਾ ਪੈਣਾ, ਆਪ ਕਮਾਈ ਕਰਨੀ ਪਏਗੀ। ਤੁਹਾਡੀ ਕਮਾਈ ਨੇ ਦੇਰ ਬਾਅਦ ਫਲੀ ਭੂਤ ਹੋਣਾ, ਪਰ ਜਿਹੜਾ ਸਾਧੂ ਪੁੱਜ ਚੁੱਕਾ ਨਾ ਮੰਜ਼ਿਲ ਉੱਤੇ, ਉਹ ਪ੍ਰਸੰਨ ਹੋ ਗਿਆ ਤੇ ਆਪਣੀ ਕੀਤੀ ਕਮਾਈ ਚੋਂ ਕਿਣਕਾ ਮਾਤਰ ਦੇ ਦੇਵੇਗਾ, ਤੇ ਉਸੇ ਵੇਲੇ ਤੁਹਾਡੀ ਥੋੜੀ ਕਮਾਈ ਨੂੰ ਬਹੁਤਾ ਫਲ ਲੱਗ ਜਾਣਾ। ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ। ਕਹਿੰਦੇ ਉਹਨਾਂ ਗੁਰਮੁਖਾਂ ਦੇ ਦਰਸ਼ਨ ਕੀਤਿਆਂ ਵੀ ਫਰਕ ਪੈਂਦਾ, ਦਰਸ਼ਨ ਕੀਤਿਆਂ ਮਨ ਟਿਕਾਣੇ ਆ ਜਾਏਗਾ, ਕਿਉਂਕਿ ਉਹਨਾਂ ਕਮਾਈ ਕੀਤੀ ਹੈ, ਉਹਨਾਂ ਦੀ ਕੀਤੀ ਕਮਾਈ ਦਾ ਸਾਧ ਸੰਗਤ ਜੀ ਸ਼ਰਨ ਵਿੱਚ ਆਉਣ ਵਾਲੇ ਤੇ ਅਸਰ ਪੈਂਦਾ। ਇਸੇ ਤਰ੍ਹਾਂ ਜਿਹੜਾ ਗੁਰੂ ਸਾਹਿਬ ਤੋਂ ਨਾਮ ਲੈਣਾ, ਉਹ ਸਿੱਧ ਕੀਤਾ ਹੋਇਆ ਮਿਲਣਾ, ਆਪਾਂ ਨੂੰ ਕਮਾਈ ਕਰਕੇ ਸਿੱਧ ਕਰਨਾ ਪਵੇਗਾ। ਕਿਸੇ ਤੋਂ ਸੁਣ ਲਿਆ, ਉਦੋਂ ਅੱਗੇ ਸੁਣ ਲਿਆ, ਫਿਰ ਉਸ ਨਾਮ ਨੂੰ ਜਪਿਆ, ਪਰ ਨਾਲ ਕਿਰਪਾ ਨਹੀਂ ਆਈ। ਜਦੋਂ ਗੁਰੂ ਸਾਹਿਬ ਨਾਮ ਦੇਣਗੇ ਨਾ, ਸਿਰਫ ਇੰਨਾ ਹੀ ਕਹਿ ਦੇਣ, ਭਲਿਆ ਵਾਹਿਗੁਰੂ ਵਾਹਿਗੁਰੂ ਜਪ, ਤੇ ਉਹਦੇ ਵਿੱਚ ਨਾਲ ਸਾਧ ਸੰਗਤ ਜੀ ਬਚਨ ਦੇ ਤਾਕਤ ਆਵੇਗੀ, ਉਹਦੇ ਵਿੱਚ ਕਿਰਪਾ ਆਵੇਗੀ ਨਾਲ ਮਹਾਰਾਜ ਦੀ, ਉਸ ਕਿਰਪਾ ਕਰਕੇ ਸਿੱਧ ਹੋਇਆ ਨਾਮ ਸਾਧ ਸੰਗਤ ਜੀ ਛੇਤੀ ਫਲ ਦੇਵੇਗਾ। ਸੁਣ ਸੁਣਾ ਕੇ ਨਹੀਂ, ਸੁਣ ਸੁਣਾਉਣ ਵਿੱਚ ਨਾਮ ਦਾ ਤੇ ਪਤਾ ਲੱਗ ਜਾਵੇਗਾ ਵੀ ਕਿਹੜਾ ਨਾਮ ਪ੍ਰਚਲਿਤ ਹੈ, ਪਰ ਕਿਰਪਾ ਨਹੀਂ ਗੁਰੂ ਦੀ ਨਾਲ ਹੋਣੀ। ਗੁਰੂ ਸਾਹਿਬ ਤੋਂ ਨਾਮ ਦ੍ਰਿੜ ਕੀਤਾ ਮਹਾਰਾਜ ਦੀ ਸ਼ਰਨ ਵਿੱਚ ਆਣ ਕੇ, ਮਰਿਆਦਾ ਵਿੱਚ ਆਣ ਕੇ, ਤੇ ਫਿਰ ਨਾਲ ਗੁਰੂ ਦੀ ਕਿਰਪਾ ਵਰਤਦੀ ਨਾਮ ਦੇ। ਇਸ ਕਰਕੇ ਕਹਿੰਦੇ ਨੇ ਜੇ ਰਸ ਲੈਣਾ ਤੇ ਮਹਾਰਾਜ ਦੇ ਚਰਨਾਂ ਵਿੱਚ ਤੈਨੂੰ ਆਉਣਾ ਹੀ ਪੈਣਾ, ਬਾਹਰੋਂ ਬਾਹਰ ਤੇਰਾ ਕੰਮ ਚੱਲਣਾ ਨਹੀਂ। ਕੋਈ ਵੀ ਬੀਜ ਸਾਧ ਸੰਗਤ ਜੀ, ਜਿੰਨੀ ਦੇਰ ਆਪਾਂ ਦੇਖਿਆ ਇੰਡੀਆ ਦੀ ਧਰਤੀ ਤੋਂ ਆਏ ਹਾਂ, ਜਦੋਂ ਸਾਧ ਸੰਗਤ ਜੀ ਨਰਮਾ ਬੀਜੀ ਦਾ ਸੀ ਕਪਾਹ, ਤੇ ਉਹ ਵੜੇਵਿਆਂ ਨੂੰ ਬੀਜਣ ਤੋਂ ਪਹਿਲਾਂ ਕੁਝ ਸਮਾਂ ਸਾਧ ਸੰਗਤ ਜੀ ਭੇਂ ਲਿਆ ਜਾਂਦਾ ਸੀ ਪਹਿਲਾਂ, ਜਾਂ ਗੋਹੇ ਵਿੱਚ ਮੱਸ ਲਿਆ ਜਾਂਦਾ ਸੀ, ਜਾਂ ਸਵਾਹ ਵਿੱਚ ਉਹਨਾਂ ਨੂੰ ਪਹਿਲਾਂ ਸਿੱਧ ਕੀਤਾ ਜਾਂਦਾ ਸੀ ਵੜੇਵਿਆਂ ਨੂੰ, ਤੇ ਫਿਰ ਅਗਲੇ ਦਿਨ ਜਾਂ ਉਦੋਂ ਅਗਲੇ ਦਿਨ ਬੀਜੀਦਾ ਸੀ ਤੇ ਫਿਰ ਉਹ ਛੇਤੀ ਉੱਗਦੇ ਆ। ਉਹਨਾਂ ਦੇ ਛੇਤੀ ਉੱਗਣ ਕਰਕੇ ਸਾਧ ਸੰਗਤ ਜੀ ਪਹਿਲਾਂ ਉਹਨੂੰ ਸਿੱਧ ਕੀਤਾ ਜਾਂਦਾ। ਕੁਝ ਬੀਜ ਐਸੇ ਨੇ ਜਿਹੜੇ ਪਹਿਲਾਂ ਰਾਤ ਨੂੰ ਭਿਉਂ ਛੱਡੀ ਦੇ ਆ ਤੇ ਫਿਰ ਦਿਨੇ ਬੀਜੀਦੇ ਆ, ਫਿਰ ਉਹ ਛੇਤੀ ਉੱਗਣਗੇ। ਤੁਸੀਂ ਦੇਖਿਓ ਕਦੀ ਬੋਹੜ ਤੇ ਪਿੱਪਲ ਸਾਧ ਸੰਗਤ ਜੀ ਬੀਜਿਆ ਜਾਵੇ ਤੇ ਬਹੁਤ ਆਪਾਂ 100 ਦਰਖਤ ਬੋਹੜ ਦਾ ਬੀਜੀਏ ਤੇ ਕਿਤੇ ਮਸਾਂ ਇੱਕ ਜਾਂ ਦੋ ਉੱਗਣਗੇ ਤੇ ਨੇਪਰੇ ਚੜਨਗੇ, ਬਹੁਤ ਘੱਟ ਉੱਗਦੇ ਬੀਜਿਆ। ਪਿੱਪਲ ਵੀ ਬਹੁਤ ਘੱਟ ਉੱਗੇਗਾ, ਭਾਵੇਂ ਕਿੰਨੀ ਸੰਭਾਲ ਕਰੀਏ, ਧਰਤੀ ਨੂੰ ਸਾਫ਼ ਕਰੀਏ, ਮਿੱਟੀ ਦੀ ਪੂਰੀ ਸਾਧ ਸੰਗਤ ਜੀ ਸਧਾਈ ਕਰਕੇ ਉਹਦੇ ਵਿੱਚ ਪਿੱਪਲ ਬੀਜੀਏ, ਬੋਹੜ ਬੀਜੀਏ ਤੇ ਬਹੁਤ ਘੱਟ ਉੱਗਦੇ, 100 ਚੋਂ ਇੱਕ ਜਾਂ ਦੋ ਮਸਾਂ। ਪਰ ਹੈਰਾਨੀ ਦੀ ਗੱਲ ਹੈ ਭਾਈ, ਆਪਣੇ ਆਪ ਜਿਹੜੇ ਉੱਗੇ ਸਾਧ ਸੰਗਤ ਜੀ, ਕੋਈ ਖੂਹ ਦੀ ਮਣ ਤੇ ਉੱਗਾ, ਕੋਈ ਕਿਸੇ ਕੰਧ ਵਿੱਚ ਉੱਗ ਪੈਂਦਾ, ਕੋਈ ਕਿਤੇ ਉੱਗਿਆ ਫਿਰਦਾ, ਕੋਈ ਕਿਤੇ, ਆਪਣੇ ਆਪ ਕਈ ਉੱਗੇ ਫਿਰਦੇ ਆ। ਕਈ ਪਿੱਪਲ ਜਿਹੜੇ ਨੇ ਖੂਹ ਦੀਆਂ ਇੱਟਾਂ ਵਿੱਚੋਂ ਨਿਕਲ ਆਉਂਦੇ ਸਾਧ ਸੰਗਤ ਜੀ ਤੇ ਉੱਥੇ ਵੱਡੇ ਹੋ ਜਾਂਦੇ ਆ। ਕਈ ਬੋਹੜ ਏਦਾਂ ਪੱਕੀਆਂ ਕੰਧਾਂ 'ਚ ਪੱਕੀਆਂ ਥਾਵਾਂ ਤੇ ਉੱਗੇ ਫਿਰਦੇ ਆ, ਬੀਜਿਆਂ ਤੇ ਉੱਗਦੇ ਨਹੀਂ, ਆਪਣੇ ਆਪ ਕਿੱਦਾਂ ਉੱਗ ਪੈਂਦੇ ਫਿਰ ਉਹ? ਉਹਨਾਂ ਦਾ ਕਾਰਨ ਸਾਧ ਸੰਗਤ ਜੀ ਇਹ ਲੱਭਿਆ ਸਿਆਣਿਆਂ ਨੇ, ਉਹ ਕਹਿੰਦੇ ਨੇ ਜਦੋਂ ਬੋਹੜ ਤੇ ਪਿੱਪਲ ਦਾ ਬੀਜ ਅਸੀਂ ਸਿੱਧਾ ਬੀਜਦੇ ਹਾਂ ਨਾ, ਤੇ ਉਹ ਛੇਤੀ ਨਹੀਂ ਉੱਗਦਾ। ਪਰ ਉਹ ਜਿਹੜੇ ਉੱਗੇ ਹੁੰਦੇ ਆ ਇੱਟਾਂ ਵਿੱਚੋਂ, ਕੰਧਾਂ ਵਿੱਚੋਂ, ਉਹ ਸਾਧ ਸੰਗਤ ਜੀ ਅਸਲ ਵਿੱਚ ਬੀਜ ਸਿੱਧ ਹੋ ਚੁੱਕਾ ਹੁੰਦਾ। ਉਹ ਬੋਹੜ ਤੇ ਪਿੱਪਲ ਦੀਆਂ ਗੋਲਾਂ ਨੂੰ, ਬੀਜ ਨੂੰ ਕਿਸੇ ਪੰਛੀ ਨੇ ਖਾਧਾ ਹੁੰਦਾ, ਖਾ ਕੇ ਉਸ ਬੀਜ ਨੂੰ ਸਾਧ ਸੰਗਤ ਜੀ ਜਦੋਂ ਦੁਬਾਰਾ ਪਰਤ ਕੇ ਕਿਤੇ ਸੁੱਟ ਦਿੰਦਾ ਨਾ ਪੰਛੀ, ਜਿੱਥੇ ਵੀ ਸੁੱਟ ਦੇਵੇਗਾ ਉੱਥੇ ਉੱਗ ਪੈਂਦਾ, ਕਿਉਂਕਿ ਉਹਦੇ ਅੰਦਰ ਦੀ ਗਰਮੀ ਨਾਲ ਉਹ ਬੀਜ ਸਿੱਧ ਹੋ ਗਿਆ ਹੁੰਦਾ, ਅਸਲ ਵਿੱਚ ਨਰਮ ਹੋ ਗਿਆ ਤੇ ਉਹ ਸਿੱਧ ਹੋਇਆ ਬੀਜ ਪੰਛੀ ਜਿੱਥੇ ਵੀ ਕਿਤੇ ਸਾਧ ਸੰਗਤ ਜੀ ਸੁੱਟ ਦੇਵੇਗਾ ਐਸੇ ਬੀਜ ਨੂੰ, ਉੱਥੇ ਉੱਗ ਪੈਂਦਾ, ਭਾਵੇਂ ਇੱਟਾਂ ਤੇ ਸੁੱਟਦੇ ਉੱਥੇ ਉੱਗ ਪੈਂਦਾ ਉਹ, ਕਿਉਂਕਿ ਅਸਲ ਵਿੱਚ ਉਹ ਸਿੱਧ ਹੋ ਚੁੱਕਾ। ਤੇ ਬਿਨਾਂ ਸਿੱਧ ਕੀਤੇ ਤੋਂ 100 ਲਾਵਾਂਗੇ ਤਾਂ ਇੱਕ ਅੱਧਾ ਮਸਾਂ ਹੀ ਉੱਗੇਗਾ, ਮਸਾਂ ਹੀ। ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਤੋਂ ਨਾਮ ਮਿਲਦਾ ਸਾਧ ਸੰਗਤ ਜੀ, ਇਹ ਨਾਮ ਮਹਾਰਾਜ ਜੀ ਦਾ ਸਿੱਧ ਕੀਤਾ ਹੁੰਦਾ, ਉਹਨਾਂ ਦੀ ਰਸਨਾ ਤੋਂ ਕਰਮ ਖੰਡ ਕੀ ਬਾਣੀ ਜੋਰ, ਗੁਰੂ ਸਾਹਿਬ ਤੋਂ ਦ੍ਰਿੜ ਕੀਤਾ ਨਾਮ ਨਾਲ ਬਚਨ ਦੀ ਸ਼ਕਤੀ ਆਉਂਦੀ ਹੈ, ਬਚਨ ਦੀ ਤਾਕਤ। ਕੋਈ ਮਹਾਂਪੁਰਸ਼ ਕਿਸੇ ਨੂੰ ਸਾਧ ਸੰਗਤ ਜੀ ਬਚਨ ਕਰ ਦੇਣ ਤੇ ਨਾਲ ਵਿੱਚੋਂ ਕਿਣਕਾ ਆਪ ਛੱਡਦੇ ਵੀ ਆ, ਇਸ ਕਰਕੇ ਛੇਤੀ ਉਹ ਫਲ ਲੱਗਣ ਲੱਗ ਪੈਂਦਾ। ਆਪਣੇ ਆਪ ਕੋਈ ਸਾਧ ਸੰਗਤ ਜੀ ਕਰੇ ਮਿਹਨਤ, ਫਲ ਲੱਗੇਗਾ ਜ਼ਰੂਰ, ਪਰ ਦੇਰ ਬਾਅਦ ਜਾ ਕੇ ਲੱਗੇਗਾ, ਕਿਉਂਕਿ ਉਹਦੇ ਵਿੱਚ ਸਿਰਫ ਸਾਰੀ ਆਪਣੀ ਮਿਹਨਤ ਹੈ, ਕਿਸੇ ਪੂਰੇ ਦੀ, ਕਿਸੇ ਪੁੱਜੇ ਹੋਏ ਦੀ ਕਮਾਈ ਨਹੀਂ ਨਾਲ ਰਲੀ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ ਨੇ, ਸੁਣ ਸਿੱਖਿਆ ਸਾਧ ਨਾ ਆਇਓ, ਕਹਿੰਦੇ ਇੱਕ ਦੂਜੇ ਤੋਂ ਅਗਾਂਹ ਸੁਣ ਸੁਣ ਕੇ ਤੇ ਕੋਈ ਮੁੜ ਕੇ ਆਖੇ ਮੈਨੂੰ ਹੁਣ ਨਾਮ ਦਾ ਰਸ ਆ ਜਾਵੇ, ਇਉਂ ਨਹੀਂ ਆਉਂਦਾ। ਨਾਮ ਦਾ ਰਸ ਲੈਣ ਵਾਸਤੇ ਮਹਾਰਾਜ ਦੇ ਚਰਨ ਪਰਸਣੇ ਪੈਣਗੇ, ਮੱਥਾ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਆਣ ਕੇ ਲਾਵੇਂਗਾ, ਮਹਾਰਾਜ ਮਿਹਰ ਦੀ ਨਜ਼ਰ ਕਰਨਗੇ, ਤਾਂ ਨਾਮ ਦਾ ਰਸ ਸ਼ੁਰੂ ਹੋਵੇਗਾ। ਇਸ ਕਰਕੇ ਸਿੱਖਿਆ ਗੁਰੂ ਸਾਹਿਬ ਤੋਂ ਹੀ ਸੁਣ, ਨਾਮ ਮਹਾਰਾਜ ਤੋਂ ਹੀ ਦ੍ਰਿੜ ਕਰ, ਮਰਿਆਦਾ ਵਿੱਚ ਆ, ਜਿਵੇਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਦੇ ਆ ਪੰਜ ਪਿਆਰੇ, ਜੋ ਮਰਿਆਦਾ ਕਲਗੀਧਰ ਪਾਤਸ਼ਾਹ ਨੇ ਚਲਾਈ ਉਹਦੇ ਵਿੱਚੋਂ ਦੀ ਲੰਘੇਗਾ, ਛੇਤੀ ਫਲੀ ਭੂਤ ਹੋ ਜਾਏਗਾ ਨਾਮ। ਉਵੇਂ ਫਲ ਤਾਂ ਦੇਵੇਗਾ, ਜਿਵੇਂ ਵੀ ਕਿਸੇ ਨੇ ਜਪਿਆ ਫਲ ਦੇਵੇਗਾ, ਪਰ ਦੇਰ ਬਾਅਦ ਦੇਵੇਗਾ। ਜੇ ਛੇਤੀ ਫਲ ਚਾਹੁੰਦਾ ਤੇ ਸਿੱਖਿਆ ਗੁਰੂ ਸਾਹਿਬ ਤੋਂ ਪ੍ਰਾਪਤ ਕਰ। ਸੁਣ ਸਿੱਖਿਆ ਸਾਧਨਾ ਆਇਓ, ਜਿਸ ਚਿਰ ਗੁਰਮੁਖ ਸ਼ਬਦ ਨਾਲ ਲੱਗ ਗਏ, ਮੁਖੀ ਗੁਰੂ ਦੇ ਸ਼ਬਦ ਨਾਲ ਜਿੰਨੀ ਦੇਰ ਤੂੰ ਜੁੜਦਾ ਨਹੀਂ, ਉਨੀ ਦੇਰ ਨਾਮ ਰਸ ਨਹੀਂ ਤੈਨੂੰ ਆਵੇਗਾ ਛੇਤੀ।
ਸਤਿਗੁਰ ਸੇਵੈ ਨਾਮ ਮਨ ਵਸੈ ਵਿੱਚੋਂ ਭ੍ਰਮ ਪਉ ਭਾਗੈ।
ਹਾਂ, ਕਹਿੰਦੇ ਸਤਿਗੁਰੂ ਦੀ ਸੇਵਾ ਕਰੇਗਾ ਤੇ ਤਾਂ ਨਾਮ ਤੇਰੇ ਮਨ ਚ ਵਸੇਗਾ। ਸਤਿਗੁਰ ਸੇਵੈ ਨਾਮ ਮਨ ਵਸੈ, ਬਿਨਾਂ ਗੁਰੂ ਦੀ ਸੇਵਾ ਤੋਂ ਵਸਣਾ ਹੁੰਦਾ ਤੇ ਗੁਰੂ ਅਮਰਦਾਸ ਜੀ ਕਹਿ ਦਿੰਦੇ ਭਾਈ ਤੂੰ ਆਪਣੀ ਚਲਾਕੀ ਨਾਲ ਸਿਆਣਪਣਾ ਵੀ ਵਸਾ ਸਕਦਾ, ਕੋਈ ਦੋ ਚਾਰ ਜੁਗਤੀਆਂ ਹੈ ਨੀ ਜਿਹਨਾਂ ਕਰਕੇ ਵਸਾ ਲਾ, ਪਰ ਮਹਾਰਾਜ ਕਹਿੰਦੇ ਨੇ ਬਿਨ ਸਤਿਗੁਰ ਸੇਵੈ ਨਾਮ ਮਨ ਵਸੈ। ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਨਹੀਂ ਨਾਮ ਅੰਦਰ ਵਸਣਾ, ਵਸੇਗਾ ਹੀ ਸੇਵਾ ਕੀਤੇ, ਕਿਉਂਕਿ ਗੁਰੂ ਸਾਹਿਬ ਪ੍ਰਸੰਨ ਹੋਣਗੇ ਫਿਰ ਨਾਮ ਅੰਦਰ ਵਸੇਗਾ। ਵਿੱਚ ਉਹ ਭਰਮ ਭਉ ਭਾਗ ਹੈ, ਪੰਜ ਪ੍ਰਕਾਰ ਦਾ ਭਰਮ ਤੇ ਸੱਤ ਪ੍ਰਕਾਰ ਦਾ ਭਉ ਤੇਰੇ ਅੰਦਰੋਂ ਤਾਂ ਜਾਵੇਗਾ ਜੇ ਨਾਮ ਮਨ ਵਿੱਚ ਵਸੇਗਾ, ਨਾਮ ਤਾਂ ਵਸੇਗਾ ਜੇ ਮਹਾਰਾਜ ਦੀ ਸੇਵਾ ਕਰੇਗਾ ਤਾਂ।
ਜੇ ਸਤਿਗੁਰ ਨੂੰ ਜਾਣੇ ਤੇ ਹੋਵੇ ਤਾਂ ਸੱਚ ਨਾਮ ਲਿਵ ਲਾਗੈ।
ਜਿਸ ਤਰ੍ਹਾਂ ਦਾ ਸਤਿਗੁਰੂ ਨੂੰ ਸਾਧ ਸੰਗਤ ਜੀ ਆਪਾਂ ਸਮਝੀਏ ਫਲ ਉਸੇ ਤਰ੍ਹਾਂ ਦਾ ਹੀ ਮਿਲਦਾ। ਜਿਹਾ ਸਤਿਗੁਰ ਨੂੰ ਜਾਣੇ ਤਿਹੋ ਹੋਵੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਆਪਣੇ ਗੁਰੂ ਨੂੰ ਜਿੱਦਾਂ ਦਾ ਕੋਈ ਸਮਝਦਾ ਜੀ ਉਸੇ ਤਰ੍ਹਾਂ ਦਾ ਹੀ ਉਹਨੂੰ ਫਲ ਮਿਲਦਾ। ਜੇ ਤੇ ਆਪਾਂ ਸਮਝੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਿਰੰਕਾਰ ਰੂਪ ਤੇ ਏਦਾਂ ਦਾ ਫਲ ਮਿਲੇਗਾ। ਜੇ ਆਪਾਂ ਸਮਝੀਏ ਸਾਧ ਸੰਗਤ ਜੀ ਭਾਈ ਗੁਰੂ ਗ੍ਰੰਥ ਸਾਹਿਬ ਠੀਕ ਹੈ, ਗੁਰੂ ਸਾਹਿਬ ਜ਼ਰੂਰ ਨੇ, ਸ਼ਬਦ ਰੂਪ ਹੀ ਹੈ, ਨਿਰਲੇਪ ਹੈ, ਜਿੱਦਾਂ ਜੀ ਕੀਤਾ ਮਹਾਰਾਜ ਦੇ ਨਾਲ ਪੇਸ਼ ਆ ਗਏ, ਫਿਰ ਫਲ ਵੀ ਉਦਾਂ ਦਾ ਹੀ ਮਿਲਣਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਖਡੂਰ ਸਾਹਿਬ ਸਾਧ ਸੰਗਤ ਜੀ, ਬਾਬਾ ਬੁੱਢਾ ਜੀ, ਭਾਈ ਬਾਲਾ ਜੀ ਬੈਠੇ ਸਨ, ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਤੇ ਸੁੱਤੇ ਸਿੱਧ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਚਨ ਕੀਤਾ। ਬਾਬਾ ਬੁੱਢਾ ਜੀ ਨੂੰ ਆਖਿਆ, ਬਾਬਾ ਬੁੱਢਾ ਜੀ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਕਾਫੀ ਸਮਾਂ ਬਤੀਤ ਕੀਤਾ ਤੇ ਤੁਸੀਂ ਕੀ ਅਨੁਭਵ ਕੀਤਾ ਮਹਾਰਾਜ ਦੇ ਬਾਰੇ, ਕੀ ਸਮਝਿਆ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ? ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ, ਉਹ ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ ਮੈਂ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ। ਤੇ ਮੁਸਕਰਾ ਕੇ ਗੁਰੂ ਅੰਗਦ ਦੇਵ ਜੀ ਨੇ ਆਖਿਆ, ਤਾਂ ਹੀ ਬਾਬਾ ਜੀ ਤੁਸੀਂ ਫਿਰ ਬ੍ਰਹਮ ਗਿਆਨੀ ਜੀ। ਫਿਰ ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਦੂਜੀ ਵਾਰ ਬਚਨ ਕੀਤਾ ਭਾਈ ਬਾਲਾ ਜੀ ਨੂੰ, ਆਖਿਆ, ਭਾਈ ਬਾਲਾ ਜੀ, ਤੁਸੀਂ ਵੀ ਮਹਾਰਾਜ ਦੇ ਨਾਲ ਬਹੁਤ ਸਮਾਂ ਬਤੀਤ ਕੀਤਾ, ਤੁਸੀਂ ਕੀ ਦੇਖਿਆ ਮਹਾਰਾਜ ਜੀ ਨੂੰ, ਕਿਸ ਰੂਪ ਵਿੱਚ ਜਾਣਿਆ, ਅਨੁਭਵ ਕੀਤਾ, ਕਿਵੇਂ ਸਮਝਿਆ? ਤੇ ਭਾਈ ਬਾਲਾ ਜੀ ਨੇ ਆਖਿਆ, ਮਹਾਰਾਜ ਸੱਚੇ ਪਾਤਸ਼ਾਹ, ਪੂਰਨ ਸੰਤ ਰੂਪ ਦੇਖਿਆ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਤੇ ਮੁਸਕਰਾ ਕੇ ਗੁਰੂ ਅੰਗਦ ਦੇਵ ਜੀ ਨੇ ਆਖਿਆ, ਤਾਂ ਹੀ ਤੁਸੀਂ ਪੂਰਨ ਸੰਤ ਰੂਪ ਜੇ ਭਾਈ ਬਾਲਾ ਜੀ। ਇਵੇਂ ਕਹਿ ਕੇ ਮਹਾਰਾਜ ਚੁੱਪ ਕਰ ਗਏ। ਤੇ ਫਿਰ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਚਰਨਾਂ ਤੇ ਹੱਥ ਲਾ ਕੇ ਆਖਿਆ, ਮਹਾਰਾਜ, ਜੇ ਅਸੀਂ ਮਹਾਰਾਜ ਦੇ ਨਾਲ ਰਹੇ, ਭਾਈ ਬਾਲਾ ਜੀ ਮਹਾਰਾਜ ਦੇ ਨਾਲ ਰਹੇ, ਤੇ ਤੁਸੀਂ ਵੀ ਤਾਂ ਉਹਨਾਂ ਦੇ ਨਾਲ ਰਹੇ ਜੇ, ਤੁਸੀਂ ਉਹਨਾਂ ਦੀ ਬੜੀ ਸੇਵਾ ਕੀਤੀ, ਤੁਸੀਂ ਕੀ ਅਨੁਭਵ ਕੀਤਾ ਮਹਾਰਾਜ ਦੇ ਬਾਰੇ, ਤੁਸੀਂ ਕਿਸ ਰੂਪ ਵਿੱਚ ਉਹਨਾਂ ਨੂੰ ਸਮਝਿਆ? ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨੇਤਰ ਬੰਦ ਹੋ ਗਏ ਤੇ ਕਿੰਨੀ ਦੇਰ ਬੋਲੇ ਨੀ, ਤੇ ਜਦੋਂ ਬੋਲੇ ਤੇ ਆਖਿਆ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪ੍ਰਤੱਖ ਪਰਮਾਤਮਾ ਦਾ ਰੂਪ ਜਾਣਿਆ, ਉਹ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਨੇ। ਇਉਂ ਕਹਿ ਕੇ ਮਹਾਰਾਜ ਚੁੱਪ ਕਰ ਗਏ ਤੇ ਬਾਬਾ ਬੁੱਢਾ ਜੀ ਨੇ ਸ੍ਰੀ ਚਰਨਾਂ ਤੇ ਲਾ ਕੇ ਆਖਿਆ, ਤਾਂ ਹੀ ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਤੁਸੀਂ ਆਪ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਜੀ, ਜਿਹਨੇ ਜਿਸ ਰੂਪ ਵਿੱਚ ਗੁਰੂ ਸਾਹਿਬ ਨੂੰ ਸਾਧ ਸੰਗਤ ਜੀ ਦੇਖਣਾ, ਫਲ ਉਸੇ ਤਰ੍ਹਾਂ ਦਾ ਪ੍ਰਾਪਤ ਹੋਣਾ। ਜੇ ਤੇ ਪ੍ਰਤੱਖ ਦਸਾਂ ਪਾਤਸ਼ਾਹੀਆਂ ਦਾ ਰੂਪ ਜਾਣੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਉਸੇ ਤਰ੍ਹਾਂ ਦਾ ਹੀ ਫਲ ਮਿਲੇਗਾ, ਉਹਨਾਂ ਦੇ ਦਰਸ਼ਨਾਂ ਦਾ, ਦਸਾਂ ਸਰੂਪਾਂ ਦੇ ਦਰਸ਼ਨਾਂ ਦਾ ਫਲ ਮਿਲੇਗਾ। ਜੇ ਸਿਰਫ ਆਪਾਂ ਸ਼ਬਦ ਰੂਪ ਜਾਣਦੇ ਹਾਂ, ਵੀ ਠੀਕ ਹੈ ਸ਼ਬਦ ਹੈ ਮਹਾਰਾਜ ਜੀ ਦੇ ਉਚਾਰੇ ਹੋਏ ਗੁਰੂ ਕੀ ਬਾਣੀ, ਪਰ ਉਵੇਂ ਨਿਰਲੇਪ ਹੈ, ਵੀ ਇੰਨਾ ਵਹਿਮ ਚ ਨਹੀਂ ਪੈਣ ਦੀ ਲੋੜ, ਵੀ ਮਹਾਰਾਜ ਜੀ ਦਾ ਦਰਬਾਰ ਸਜਾਉਣਾ ਜਾਂ ਸਰਧਾ ਨਾ ਆਉਣਾ ਜਾਂ ਸਿਰ ਢੱਕ ਲੈਣਾ ਜਾਂ ਹੱਥ ਜੋੜ ਕੇ ਮੱਥਾ ਟੇਕਣਾ ਜਾਂ ਚੌਰ ਕਰਨੀ, ਇਉਂ ਸੁਗੰਧੀਆਂ ਛਿੜਕਣੀਆਂ, ਭੇਟਾ ਰੱਖਣੀ, ਫੁੱਲ ਲਿਆਉਣੇ, ਇਹ ਸਾਰਾ ਵਹਿਮ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਹੜਾ ਦੇਖਦੇ, ਸੁਣਦੇ ਜਾਂ ਬੋਲਦੇ ਆ, ਤੇ ਫਿਰ ਫਲ ਉਸੇ ਤਰ੍ਹਾਂ ਦਾ ਮਿਲਣਾ ਸਾਧ ਸੰਗਤ ਜੀ। ਜੇ ਨਿਰੰਕਾਰ ਰੂਪ ਦੇਖਾਂਗੇ ਉਸ ਤਰ੍ਹਾਂ ਦਾ ਫਲ ਮਿਲੇਗਾ, ਨਿਰੰਕਾਰ ਦਾ ਸਰਗੁਣ ਰੂਪ ਦੇਖਾਂਗੇ ਉਸ ਤਰ੍ਹਾਂ ਦਾ ਫਲ ਮਿਲੇਗਾ। ਜੇ ਸਿਰਫ ਸਾਧ ਸੰਗਤ ਜੀ ਆਪਾਂ ਇੰਨਾ ਹੀ ਦੇਖਾਂਗੇ ਵੀ ਸ਼ਬਦਾਂ ਦਾ ਸੰਗ੍ਰਹਿ ਹੈ ਤੇ ਬਾਕੀ ਬਹੁਤਾ ਨਹੀਂ ਵਹਿਮ ਕਰਨ ਦੀ ਲੋੜ, ਤੇ ਫਲ ਵੀ ਉਦਾਂ ਦਾ ਹੀ ਮਿਲਣਾ, ਫਿਰ ਖੁਸ਼ਕੀ ਰਹਿਣੀ ਹੈ, ਭਾਵੇਂ ਗੁਰੂ ਸਾਹਿਬ ਦੀ ਹਜ਼ੂਰੀ ਚ ਸਾਰੀ ਉਮਰ ਬਤੀਤ ਹੋ ਜਾਵੇ, ਅੰਦਰ ਦੀ ਖੁਸ਼ਕੀ ਕਦੇ ਦੂਰ ਨਹੀਂ ਹੋਣੀ, ਕਦੀ ਸ਼ਰਧਾ ਨਹੀਂ ਜੀ ਅੰਦਰ ਆ ਸਕਦੀ, ਕਦੀ ਇਹ ਫਲ ਨਹੀਂ ਮਿਲੇਗਾ ਵੀ ਗੁਰੂ ਪਾਤਸ਼ਾਹ ਨਿਰੰਕਾਰ ਦਾ ਰੂਪ ਨੇ ਤੇ ਦਸੇ ਪਾਤਸ਼ਾਹੀਆਂ ਦਾ ਫਲ ਮਿਲਦਾ, ਦਰਸ਼ਨ ਕੀਤੇ ਆ ਉਹਨਾਂ ਦੇ ਦਰਸ਼ਨਾਂ ਦਾ। ਜਿਸ ਤਰ੍ਹਾਂ ਦੀ ਭਾਵਨਾ ਬਣਾ ਕੇ ਮਹਾਰਾਜ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਵਾਂਗੇ, ਉਸੇ ਤਰ੍ਹਾਂ ਦਾ ਹੀ ਫਲ ਮਿਲੇਗਾ। ਭਾਈ ਗੁਰਦਾਸ ਜੀ ਨੇ ਲਿਖਿਆ, ਜੈਸੋ ਜੈਸੋ ਭਾਉ ਤੈਸੀ ਕਾਮਨਾ ਪਜਾਵਈ। ਜਿਸ ਤਰ੍ਹਾਂ ਦਾ ਕਿਸੇ ਦੇ ਮਨ ਦਾ ਪ੍ਰੇਮ ਹੈ, ਉਸੇ ਤਰ੍ਹਾਂ ਦੀ ਉਹਦੀ ਕਾਮਨਾ ਪੂਰੀ ਹੁੰਦੀ ਗੁਰੂ ਦਰ ਤੋਂ। ਜਿਵੇਂ ਦਾ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅਨੁਭਵ ਕਰਦਾ, ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਰਮੇਸ਼ਰ ਰੂਪ ਜਾਣਦਾ, ਅਸਲ ਵਿੱਚ ਸਾਧ ਸੰਗਤ ਜੀ ਗੁਰੂ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਇਸ ਪਵਿੱਤਰ ਬਾਣੀ ਵਿੱਚ ਦਸਾਂ ਸਰੂਪਾਂ ਦਾ ਅਨੁਭਵ ਹੈ। ਅਨੁਭਵ ਰੂਪ ਹੋ ਕੇ ਦਸੇ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨੇ, ਪ੍ਰਤੱਖ, ਕੋਈ ਲੁਕੀ ਛਿਪੀ ਗੱਲ ਨਹੀਂ। ਦਸਾਂ ਪਾਤਸ਼ਾਹੀਆਂ ਦੇ ਦਸਾਂ ਸਰੂਪਾਂ ਦਾ ਅਨੁਭਵ ਜੋ ਹੈ, ਜੋ ਉਹਨਾਂ ਦੀ ਕਮਾਈ, ਜੋ ਉਹਨਾਂ ਦਾ ਤਜਰਬਾ, ਜੋ ਉਹਨਾਂ ਦੀ ਸਿੱਖਿਆ, ਜੋ ਉਹਨਾਂ ਦੀ ਬਖਸ਼ਿਸ਼, ਜੋ ਉਹਨਾਂ ਦੀ ਰਹਿਮਤ, ਜੋ ਉਹਨਾਂ ਦਾ ਜੋਤ ਰੂਪ, ਉਹ ਦਸੇ ਪਾਤਸ਼ਾਹੀਆਂ ਸਾਧ ਸੰਗਤ ਜੀ ਉਸ ਜੋਤ ਰੂਪ ਵਿੱਚ ਹੋ ਕਰਕੇ ਗੁਰੂ ਕੀ ਬਾਣੀ ਵਿੱਚ ਸੁਭਾਏਮਾਨ ਨੇ, ਕੋਈ ਫਰਕ ਨਹੀਂ। ਜੇ ਸੁਭਾਏਮਾਨ ਨਾ ਹੁੰਦੇ ਤੇ ਗੁਰੂ ਕੀ ਬਾਣੀ ਨੂੰ ਸਾਧ ਸੰਗਤ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਉੱਚੇ ਥਾਂ ਤੇ ਸਥਾਪਨ ਕਰਕੇ ਆਪ ਥੱਲੇ ਨਾ ਲੰਮੇ ਪੈਂਦੇ ਪਲੰਘੇ ਦੇ। ਇਸ ਗੁਰੂ ਕੀ ਬਾਣੀ ਵਿੱਚ ਜੇ ਅਨੁਭਵ ਰੂਪ ਵਿੱਚ ਸਾਰੀਆਂ ਪਾਤਸ਼ਾਹੀਆਂ ਨਹੀਂ ਤੇ ਸੱਤਵੇਂ ਪਾਤਸ਼ਾਹ ਛੇਤੀ ਦੇਣੀ ਨਾ ਸਾਧ ਸੰਗਤ ਜੀ ਪਲੰਘੇ ਤੋਂ ਉੱਠਦੇ ਸੰਗਤਾਂ ਨੂੰ ਸ਼ਬਦ ਪੜ੍ਹਦੀਆਂ ਆਉਂਦੀਆਂ ਸੁਣ ਕੇ। ਜੇ ਗੁਰੂ ਕੀ ਬਾਣੀ ਵਿੱਚ ਸਾਧ ਸੰਗਤ ਜੀ ਸਾਰੇ ਸਤਿਗੁਰੂ ਅਨੁਭਵ ਰੂਪ ਵਿੱਚ ਨਹੀਂ ਤੇ ਕਲਗੀਧਰ ਪਾਤਸ਼ਾਹ ਪ੍ਰਕਰਮਾ ਕਰਕੇ ਗੁਰਬਾਣੀ ਨੂੰ ਮੱਥਾ ਨਾ ਟੇਕਦੇ, ਖੁਦ ਗੁਰੂ ਰੂਪ ਹੀ ਨੇ। ਜਿਸ ਤਰ੍ਹਾਂ ਦੀ ਸ਼ਰਧਾ ਲੈ ਕੇ ਆਪਾਂ ਮਹਾਰਾਜ ਦੀ ਸ਼ਰਨ ਵਿੱਚ ਆਵਾਂਗੇ, ਫਲ ਉਸੇ ਤਰ੍ਹਾਂ ਦਾ ਮਿਲਣਾ। ਜੇ ਤੇ ਆਪਾਂ ਨਿਰਲੇਪ ਰੂਪ ਸਮਝ ਕੇ ਸਾਧ ਸੰਗਤ ਜੀ ਸਿਰਫ ਇੰਨੀ ਕੀ ਭਾਵਨਾ ਰੱਖਣੀ ਆ ਵੀ ਗੁਰੂ ਸਾਹਿਬ ਜੀ ਨੂੰ ਕਿਹੜੀ ਕੋਈ ਠੰਡ ਗਰਮੀ ਲੱਗਦੀ ਆ ਤੇ ਐਵੇਂ ਵਹਿਮ ਚ ਪੈਣ ਦੀ ਲੋੜ ਕੋਈ ਨਹੀਂ। ਮਹਾਰਾਜ ਦਾ ਸਰੂਪ ਭਾਵੇਂ ਲਾਇਬ੍ਰੇਰੀ ਚ ਰੱਖਿਆ ਹੋਵੇ, ਜਿਸ ਦਾ ਚਿੱਤ ਕਰਦਾ ਆਵੇ खोले महाराज जी का स्वरूप दर्शन करे तो चलिया जाए, कोई जोड़ा भी नहीं लाने की लोड़। देखे की लिखिया, उन्हू उस तरह का फल मिलना। किसी ने महाराज साहब जी के स्वरूपां नू साध संगत जी सत्कार नहीं किया, मंदी मत वाले ने अग भी लाई, उन्होंने उस तरह का फल मिलना। किसी ने गुरु साहब जी हाजर नाजर जान के साध संगत जी महाराज सचे पातशाह जी दे निरंकार रूप जान के दर्शन ते सेवा की, उन्होंने उस तरह का फल मिलना। फल अपनी भावना नाल है संबंधित साध संगत जी, किवें दी भावना बना के आप महाराज की शरण में आने। जिहड़ा निरंकार रूप करके जानता ना, वाह वाह बाणी निरंकार है ते सजेवड़िया वरना कोई गुरु अमरदास जी दे बचन आ। जे तो कोई इदां दी भावना लैके आउंदा, ऐसा बंदा जदों जोड़ा ला के साध संगत जी दरबार च वड़दा, एक बारी उहदे मन नूं ठंड पै जांदी। जदों ही गुरु दरबार विच कोई भावना वाला गुरु का सिख वड़ेगा ते महाराज जी दे दर्शन हुंदिआं सार एक बार जरूर चित नूं आनंद ते शांति आउंदी है, इहदे विच कोई शंका नहीं। ज्यों ही तुसीं दरवाजा खोल के महाराज जी दे दरबार च वड़ोगे, अग्यों सतगुरु सचे पातशाह जी दे प्रकाश होए स्वरूप दे तुहानू दर्शन हुंदे आ, ते एक वारी चित साध संगत जी ऐ ठंडा हो जाएगा। ते पर जे मन च कोई भावना ही नहीं, ते फिर भावें गुरु साहब जी का प्रकाश होवे ते महाराज के सामने साध संगत जी लोग रुमालियां तो पैसे चुक लैंदे, उदां दी भावना फिर हाजर नाजर नहीं जानते। कोई आण के गुरु घरों जोड़े चुक के लै जांदा, कोई इसे रस्ता लैके आउंदा लिफाफे च पा के, कोई लिफाफे च पा के लै भी जांदा। भावना आपो अपनी है, जिस तरह की श्रद्धा रख के महाराज की हजूरी जावांगे फल उस तरह का मिलना। जैसो 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 पाओ तैसी कामना पजावई, भाई गुरदास जी ने आख्या। गुरु अमरदास महाराज जी के बचन आओ चेते करिए, हजूर कहिंदे ने जिहा सतगुर नूं जाणे तिहो होवै, जिवें दा गुरु साहब जी नूं जाणेगा उस तरह का ही हो जाएगा। जैसा सेवै तैसो होए, जे निरंकार रूप करके देखांगे निरंकार के दर्शनों का ही फल मिलेगा। दसा पातशाह हाजर हाजर नाजर जाणगे गुरु ग्रंथ साहब सचे पातशाह जी के स्वरूप में, तो उस तरह का ही फल मिलेगा। जिवें दी साडी भावना ते बिरती बन जाएगी, गुरु साहब जी के दर तो उस तरह का ही फल मिलता है जी।
सतनाम लिव लग,
सचे नाम नाल लिव लगती है। जे निरंकार रूप करके गुरु साहब जाणगे आप महाराज नूं, आप कही गुरु साहब की गुरु ग्रंथ साहब महाराज जी अगे अरदास करन चले हाँ, सतगुरां दे दर्शन करन चले हाँ, दो घड़ियां महाराज की हजूरी च बैठांगे, सानू फल मिलेगा, साडे पाप कटे जाणगे। जे इदां दी भावना बनेगी तो फल भी इसे तरह का ही मिलेगा। तो जे भावना चंगी नहीं शुद्ध नहीं बननी महाराज जी के दर्शन करके भी, तो फिर नाम नाल भी लिव नहीं लगनी। लिव तां ही लगती है जे गुरु साहब नूं रब रूप देखिए।
नानक नाम मिले वड्याई हर दर सोहन आगे,
कहिंदे ने नाम करके साध संगत जी वड्याई मिलती है, ते हरी दी दर ते ओही शोभनीक हुंदे ने। वड्याई उहनां नूं है जिन्हां ने नाम जपिया, नाम ओह जपदे जिहड़े गुरु साहब जी नूं हाजर नाजर जानण। गल्लां तां नाम दीआं साध संगत जी भावें सारा संसार करी जाए, नाम की व्याख्या करदिआं भावें सारी उम्र लंघ जाए, जे महाराज विच श्रद्धा ते यकीन नहीं बजा ते नाम नहीं जे बंदा जप सकदा, भावें किन्नियां नाम दीआं गल्लां करे, जप उही सकदा जिहड़ा हाजर नाजर गुरु साहब नूं जाणे। क्योंकि हाजर नाजर जाणेगा मन च प्रतीत है भी मैं जपांगा ते महाराज मेरा भला करनगे। जे मन खुशक है ते उहने नाम की जपना, खुशक नाम बिरती वाला साध संगत जी बंदा कदे नाम नहीं जपदा, जिन्ना मर्जी सियाणा बण बण दसे, बड़े बड़े प्रमाण देवे, भावें किन्नियां साध संगत जी सवार सवार के गल्लां बातां करे, नाम दीआं ही भावां करे, जे मन खुशक है ना तुसीं उहदीआं गल्लां तों अंदाजा ला सकदे जे भी इहदे मन विच यकीन किन्ना क है। जे यकीन चूणता ही है ते नाम नहीं जे जप सकदा, कोई जपदा होवे तां दस्से, बिल्कुल नहीं जपिया जांदा। मन दे हठ करके दो चार दस दिन भावां ला लवे बैठ के, बंद कर देवेगा छड देवेगा, कदी नहीं किसे ने जपिया। जे मन खुशक है नाम कित्थों जपिया जाणा, मन विच कोई प्रेम भावना होवे श्रद्धा यकीन ते फिर ही वह नाम जपदे हन।
पौड़ी गुर सिखा मन हर प्रीत है गुर पूजन आवै।
गुरु रामदास सचे पातशाह जी पौड़ी च बचन करदे ने, गुर सिखा दे मन च साध संगत जी प्रीति हुंदी महाराज दी, इसे लई गुरु नूं पूजन आउंदे आ। जे प्रेम ना होवे किहड़ा आउंदा, जे महाराज दी हजूरी विच घरों चल के आवे, फिर अपना समां लावे, फिर कुछ भेटा मत्था रखे टेके, फिर आण के दो घड़ियां इत्थे बैठे, जे प्रीत नहीं ते कौण आउंदा। बिना प्रीत वालिया तो नहीं आया जाता, यह प्रीत खिच के लैके आउंदी। गुरसिखा मन हर प्रीत है गुर पूजन आवै। हुण कहिंदे गुरु की पूजा नहीं करनी जी, ये परिक्रमा करनी है, पूजा यह वहम है, एवं एवं हाथ जोड़ जोड़ के वस्त्र चंगे पा पा के आना यह वहम है, तो फिर गुरु की पूजा साध संगत जी किवें है। गुरु रामदास जी महाराज कहिंदे ने जिन्हां दे मन च प्रीत है गुरु नूं पूजण आउंदे आ। गुरु नूं पूजना की है, सिर्फ गुरु बारे गल्लां ही करनियां कल्लियां, मत्था टेकना गुरु की पूजा है, श्रद्धा भावना रखनी गुरु की पूजा है, गुरु साहब जी के दरबार नूं सजाउणा गुरु की पूजा है, महाराज जी परिक्रमा करनी चौर करनी रुमाले शुद्ध करके साफ करके स्वस्थ वस्त्र महाराज जी दे लाने ये सारी गुरु की पूजा च ही आंदा है। आपां कही असीं पूजा नहीं करनी, पूजा करनी है साध संगत जी, महाराज की पूजा किते बिना नहीं गल बनती। जिन्हां दे मन च प्रीति है गुरसिखा मन हर प्रीत है गुर पूजण आवै वो गुरु साहब नूं पूजण आउंदे ने, मत्था टेकना पूजा ही है। पूजा दा अर्थ है साध संगत जी सत्कार, पूजा दे अर्थ ने सत्कार। किवें कोई सत्कार करदा महाराज दा, बस जिस दे मन च प्रीति है वो सत्कार करने वास्ते आवेगा जरूर।
हर नाम बणजह रंग स्यों लाहा हर नाम ले जावे,
वो महाराज नाल प्रेम करने वाला कोई गुरु का सिख है ते वो नाम दा व्यापार करदा। हर नाम बणजह रंग स्यों प्रेम नाल नाम दा व्यापार करेगा, हर लाहा हर नाम ले जावे ते फिर नाम जप के लाहा भी जरूर प्राप्त करदा हो।
गुरसिखा की मुख उजली हर दरगह भाव है,
गुरु के सिखा दे मुख साध संगत जी नाम जपन करके उजले हुंदे है, पापां दी कालख लथ जांदी है मथे तों, इस करके हरी दी दरगाह विच परमात्मा नूं पाउंदे हन जिन्हां ने पापां दी मैल उतार लई है जी।
गुर सतगुर बोल हर नाम का वडभागी सिख गुण सांझ करावे,
गुरु साहब जी दे कोल साध संगत जी नाम दा बोल ही लगा हुंदा, बोल कहिंदे ने वाह वाह सारा दाणियां दा जिवें इकट्ठा ढेर हुंदा उहनूं आपां पंजाबी बोली च कहिंदे बोल लगा। गुर सतगुर बोल हर नाम का जिवें दाणियां दा बोल लगा हुंदा एवें नाम दा बोल ही लगा गुरु साहब जी दे कोल। वडभागी सिख गुण सांझ कराव है, पर कहिंदे वड्डे भागां वाले आण के महाराज दे नाल सांझ पाउंदे आ ते उस बोल विचों कुछ दो बोक अपनी झोली च पवाउंदे आ जिन्हां दे भाग वड्डे होण।
ਜਿਨ੍ਹਾਂ ਗੁਰਸਿੱਖਾਂ ਕੋ ਹੋ ਵਾਰਿਆ ਜੋ ਵੈਦਿਆਂ ਉੜਦਿਆਂ ਹਰ ਨਾਮ ਧਿਆਵੇ,
ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਉਹਨਾਂ ਗੁਰੂ ਕੇ ਸਿੱਖਾਂ ਤੋਂ ਅਸੀਂ ਬਲਹਾਰ ਜਾਂਦੇ ਜਿਹੜੇ ਉੱਠਦੇ ਬਹਿੰਦੇ ਸਦਾ ਹੀ ਪ੍ਰਮਾਤਮਾ ਦਾ ਨਾਮ ਜਪਦੇ ਹਨ।
ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ,
ਗੁਰਮੁਖ ਜਿਹੜੇ ਸਾਧ ਸੰਗਤ ਜੀ ਉਹ ਨਾਮ ਦਾ ਖਜ਼ਾਨਾ ਜ਼ਰੂਰ ਗੁਰੂ ਦਰ ਤੋਂ ਪ੍ਰਾਪਤ ਕਰਦੇ ਹਨ।
ਮਨਮੁਖੋ ਕਰ ਹੁੰਦੀ ਵਤ ਨਾ ਜਾਣਨੀ ਅੰਦੇ ਭਾਉ ਕੇ ਮੋਏ ਬਿਲ ਲਾਏ,
ਜਿਹੜੇ ਮਨਮੁਖ ਨੇ ਸਾਧ ਸੰਗਤ ਜੀ ਉਹਨਾਂ ਨੂੰ ਆਪਣੇ ਘਰ ਚ ਪਈ ਵਸਤੂ ਦਾ ਹੀ ਨੀ ਪਤਾ ਹੁੰਦਾ ਵੀ ਆਤਮ ਵਸਤੂ ਮੇਰੇ ਕੋਲ ਹੀ ਹੈ, ਇਸ ਸਰੀਰ ਦੇ ਅੰਦਰ ਰਹਿੰਦਿਆਂ ਰਹਿੰਦਿਆਂ ਮੈਂ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰ ਸਕਦਾ, ਜੇ ਇਹ ਸਰੀਰ ਛੁੱਟ ਗਿਆ ਉਦੋਂ ਬਾਅਦ ਕੋਈ ਸਾਧਨ ਨਹੀਂ। ਇਸ ਗੱਲ ਦੀ ਸੋਝੀ ਸਾਧ ਸੰਗਤ ਜੀ ਮਨਮੁੱਖਾਂ ਨੂੰ ਨਹੀਂ ਹੁੰਦੀ, ਉਹ ਨਹੀਂ ਜਾਣਦੇ ਇਸ ਗੱਲ ਨੂੰ। ਮਨਮੁੱਖ ਘਰ ਹੋਣ ਦੀ ਵੱਥ ਨਾ ਜਾਣਨੀ, ਆਤਮ ਵਸਤੂ ਸਾਧ ਸੰਗਤ ਜੀ ਕੋਲ ਹੀ ਹੈ, ਨਾਮ ਦਾ ਵਾਸਾ ਹਰੇਕ ਦੇ ਹਿਰਦੇ ਵਿੱਚ ਹੈ ਪਰ ਇਹਨੂੰ ਪ੍ਰਗਟ ਕਰਨਾ ਪੈਂਦਾ। ਅੰਧੇ ਭੌਂਕ ਮੂਹੇ ਬਿਲ ਲਾਏ, ਕਹਿੰਦੇ ਉਹ ਅੰਧੇ ਅਗਿਆਨੀ ਲੋਕ ਭੌਂਕਦੇ ਤਾਂ ਰਹਿਣਗੇ ਸਾਰੀ ਉਮਰ, ਵਰਲਾਪ ਵੀ ਕਰਦੇ ਰਹਿਣਗੇ, ਪਰ ਸਾਧ ਸੰਗਤ ਜੀ ਆਤਮ ਵਸਤੂ ਨੂੰ ਨਾ ਪ੍ਰਾਪਤ ਕਰ ਸਕਣਗੇ, ਕਿਉਂਕਿ ਮਨਮੁੱਖ ਨੇ ਗੁਰੂ ਦੀ ਤਾਂ ਕਰਨੀ ਨਿੰਦਿਆ। ਮਹਾਰਾਜ ਦੇ ਨਾਲ ਤੇ ਸਾਧ ਸੰਗਤ ਜੀ ਗੁਰੂ ਘਰ ਨਾਲ ਗੁਰੂ ਦੀਆਂ ਸੰਗਤਾਂ ਨਾਲ ਗੁਰੂ ਕੇ ਸਿੱਖਾਂ ਨਾਲ ਤਾਂ ਕਰਨੀ ਈਰਖਾ, ਤੇ ਆਤਮ ਵਸਤੂ ਕਿੱਥੋਂ ਮਿਲ ਜਾਵੇਗੀ, ਉਹਨੂੰ ਤਾਂ ਫਿਰ ਸਜ਼ਾ ਹੀ ਮਿਲਣੀ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਸਾਧ ਸੰਗਤ ਜੀ ਉਹ ਤਪਾ ਈਰਖਾ ਕਰਦਾ ਸੀ, ਜੇ ਸਜ਼ਾ ਦੀ ਗੱਲ ਚੱਲੇ ਨਰਕਾਂ ਦੀ ਲੇਖੇ ਦੀ, ਤੇ ਕਈ ਵਾਰੀ ਸਾਧ ਸੰਗਤ ਜੀ ਇਹੋ ਜਿਹੀਆਂ ਵੀ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਵੀ ਇਹ ਸਿਰਫ ਐਵੇਂ ਪੁਰਾਤਨ ਪ੍ਰਮਾਣ ਦਿੱਤੇ ਆ, ਪੁਰਾਤਨ ਗ੍ਰੰਥਾਂ ਦੇ ਪੁਰਾਤਨ ਪ੍ਰਮਾਣ ਨੇ ਵੀ ਉਹ ਨਰਕਾਂ ਚ ਚਲੇ ਗਿਆ, ਉਹਨੂੰ 84 ਦੇ ਗੇੜ ਚ ਪੈਣਾ ਪੈ ਗਿਆ, ਇਹ ਗੱਲ ਅਸਲ ਚ ਹੈ ਨੀ, ਸਿਰਫ ਪ੍ਰਮਾਣ ਨੇ ਉਹ ਵੀ ਪੁਰਾਤਨ। ਪਰ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਸ ਤਪੇ ਨੇ ਈਰਖਾ ਕੀਤੀ ਉਹਦੀ ਬਾਬਤ ਬਚਨ ਗੁਰਬਾਣੀ ਵਿੱਚ ਆ ਗਏ, ਉਹ ਬਿਲਕੁਲ ਪੁਰਾਤਨ ਨਹੀਂ ਜੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੀ ਕਥਾ ਜੇ ਸਾਧ ਸੰਗਤ ਜੀ ਇਹ ਕੋਈ ਪੁਰਾਤਨ ਪ੍ਰਮਾਣ ਨਹੀਂ, ਤੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੌੜੀ ਰਾਗ ਵਿੱਚ ਸਾਧ ਸੰਗਤ ਜੀ ਕਥਨ ਕੀਤਾ ਉਹ ਸੁਣੋ ਕੀ ਕਹਿੰਦੇ ਮਹਾਰਾਜ। ਕਹਿੰਦੇ ਨੇ ਸਤ ਪੁਰਖ ਕੀ ਤਪਾ ਨਿੰਦਾ ਕਰੇ, ਕਹਿੰਦੇ ਨੇ ਸੰਸਾਰੇ ਕੀ ਉਸਤਤੀ ਵਿੱਚ ਹੋਵੇ, ਰੱਬ ਦੇ ਪਿਆਰਿਆਂ ਦੀ ਤੇ ਕੋਈ ਨਿੰਦਾ ਕਰੇ, ਜਿਹੜੇ ਸਤਪੁਰਸ਼ ਆ ਉਹਨਾਂ ਦੀ ਕਰੇ ਨਿੰਦਿਆ, ਤੇ ਸੰਸਾਰ ਦੇ ਲੋਕਾਂ ਦੀ ਕਰੇ ਵਡਿਆਈ, ਜਿਹਦੇ ਤੋਂ ਥੋੜਾ ਜਿਹਾ ਮਤਲਬ ਹੱਲ ਹੋ ਗਿਆ ਉਹਦੀ ਸ਼ੋਭਾ ਕਰੀ ਜਾਣੀ ਤੇ ਗੁਰੂ ਸਾਹਿਬ ਦੀ ਜਾਂ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨੀ। ਕਹਿੰਦੇ ਨੇ ਇਸ ਤਪੇ ਨੂੰ ਦਈਏ ਮਾਰਿਆ, ਉਸ ਤਪੇ ਨੇ ਮਰਨਾ ਹੀ ਆ, ਗੁਰੂ ਅਮਰਦਾਸ ਜੀ ਦੀ ਤੇ ਨਿੰਦਿਆ ਕਰਦਾ, ਸੰਸਾਰ ਦੇ ਲੋਕਾਂ ਦੀ ਇਲਾਕੇ ਦੇ ਚੌਧਰੀਆਂ ਦੀ ਸਾਧ ਸੰਗਤ ਜੀ ਉਹ ਵਡਿਆਈ ਕਰਦਾ, ਤੇ ਨਿੰਦਿਆ ਦਾ ਫਲ ਫਿਰ ਉਹਨੂੰ ਕੀ ਲੱਗਾ। ਕਹਿੰਦੇ ਨੇ ਧਰਮ ਰਾਏ ਨੂੰ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਖੜ ਪਾਏ ਹੋ ਜਿੱਥੇ ਮਹਾਂ ਮਹਾਂ ਹਥਿਆਰਿਆ। ਇਹ ਗੁਰੂ ਕੀ ਬਾਣੀ ਦੇ ਬਚਨ ਹੈ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੇਲੇ ਦੀ ਘਟਨਾ ਗੋਇੰਦਵਾਲ ਤੇ ਜਿਹੜੀ ਵਾਪਰੀ। ਕਹਿੰਦੇ ਤਪਾ ਮਹਾਰਾਜ ਨਾਲ ਈਰਖਾ ਕਰਦਾ ਸੀ, ਬਹੁਤ ਈਰਖਾ ਕਰਦਾ ਸੀ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਤੁਹਾਨੂੰ ਉਹ ਦੱਸਣ ਲੱਗੇ ਹਾਂ ਜਿਹੜੀ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਵਾਪਰੀ, ਕੋਈ ਪੁਰਾਤਨ ਗ੍ਰੰਥਾਂ ਦਾ ਪ੍ਰਮਾਣ ਨਹੀਂ ਜੇ ਦੇਣ ਲੱਗੇ। ਉਹ ਕਹਿੰਦੇ ਨੇ ਫਿਰ ਇਸ ਤਪੇ ਕਹਿ ਮੂੰਹ ਕੋਈ ਲੱਗੋ ਨਾ ਹੀ ਸਤਿਗੁਰ ਹੈ ਫਟਕਾਰਿਆ, ਹਰ ਕਹਿ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਜੋ ਹਰੀ ਦੇ ਦਰ ਤੇ, ਜੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਵਰਤੀ, ਅਸੀਂ ਤੁਹਾਨੂੰ ਉਹ ਦੱਸਦੇ ਹਾਂ। ਭਾਈ ਧਰਮ ਰਾਜ ਨੇ ਵੀ ਆਖ ਦਿੱਤਾ ਸੀ ਜਮਦੂਤਾਂ ਨੂੰ ਵੀ ਇਸ ਤਪੇ ਨੂੰ ਉੱਥੇ ਖੜ ਕੇ ਸੁੱਟਣਾ ਜੇ ਜਿੱਥੇ ਵੱਡੇ ਵੱਡੇ ਪਾਪੀ ਸੁੱਟੇ। ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਖੜ ਪਾਏ ਹੋ ਜਿੱਥੇ ਮਹਾਂ ਮਹਾਂ ਹਥਿਆਰ ਆ। ਇਹ ਤੇ ਕੋਈ ਪੁਰਾਤਨ ਪ੍ਰਮਾਣ ਨਹੀਂ, ਇਹ ਤੇ ਗੁਰਬਾਣੀ ਦਾ ਪ੍ਰਮਾਣ ਹੈ ਤੇ ਗੱਲ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਦੀ ਹੈ, ਗੋਇੰਦਵਾਲ ਤੇ ਵਾਪਰੀ। ਫਿਰ ਕਹਿੰਦੇ ਨੇ ਮਹਾਰਾਜ ਦਾ ਹੁਕਮ ਸੀ ਇਸ ਗੱਲ ਵਾਸਤੇ ਵੀ ਇਸ ਤਪੇ ਕੇ ਮੂੰਹ ਕੋਈ ਲੱਗੋ ਨਾ ਹੀ ਇਹ ਸਤਿਗੁਰੂ ਹੈ ਫਟਕਾਰਿਆ, ਗੁਰੂ ਨੇ ਫਟਕਾਰ ਦਿੱਤਾ ਇਸ ਕਰਕੇ ਕੋਈ ਇਸ ਤਪੇ ਨੂੰ ਮੂੰਹ ਨਾ ਲਾਵੇ। ਜੋ ਹਰ ਕਹਿ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਗੁਰੂ ਰਾਮਦਾਸ ਕਹਿੰਦੇ ਜੋ ਉੱਥੇ ਵਰਤੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੋ ਵਰਤੀ ਅਸੀਂ ਉਹ ਗੱਲ ਦੱਸਦੇ ਹਾਂ, ਸੁਣੀ ਸੁਣਾਈ ਕੋਈ ਨੀ, ਕੋਈ ਪੁਰਾਤਨ ਪ੍ਰਮਾਣ ਨਹੀਂ ਜੇ ਕਿਸੇ ਪੁਰਾਤਨ ਗ੍ਰੰਥ ਦਾ। ਜੋ ਉੱਥੇ ਹੋਇਆ ਗੋਇੰਦਵਾਲ ਗੁਰੂ ਅਮਰਦਾਸ ਜੀ ਦੇ ਸਾਹਮਣੇ ਅਸੀਂ ਉਹ ਦੱਸਦੇ ਹਾਂ ਭਈ ਉਸ ਤਪੇ ਦੇ ਵਾਸਤੇ ਹੁਕਮ ਹੋ ਗਿਆ ਸੀ ਵੀ ਇਹਨੂੰ ਨਰਕਾਂ 'ਚ ਪਾਉਣਾ, ਉੱਥੇ ਜਿੱਥੇ ਵੱਡੇ ਵੱਡੇ ਪਾਪੀ ਆ ਇਹਨੂੰ ਉੱਥੇ ਪਾਇਆ ਜਾਵੇ। ਫਿਰ ਕੋਈ ਗੁਰੂ ਕਾ ਸਿੱਖ ਇਸ ਤਪੇ ਨੂੰ ਮੂੰਹ ਨਾ ਲਾਵੇ ਕਿਉਂਕਿ ਸਤਿਗੁਰੂ ਨੇ ਫਟਕਾਰ ਦਿੱਤਾ। ਇਹ ਕੋਈ ਪੁਰਾਣਾ ਪ੍ਰਮਾਣ ਨਹੀਂ ਸਤਸੰਗ ਜੀ, ਬਿਲਕੁਲ ਨਵਾਂ। ਤੇ ਫਿਰ ਗੁਰੂ ਘਰ ਨਾਲ ਕੋਈ ਈਰਖਾ ਕਰੇ ਤੇ ਦੁੱਖ ਨਾ ਮਿਲੇ, ਇਹ ਕਿੱਦਾਂ ਹੋ ਸਕਦਾ? ਮਨਮੁਖ ਜਿਹੜਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ, ਮਨਮੁਖ ਘਰ ਹੁੰਦੀ ਵੱਥ ਨਾ ਜਾਣਨੀ, ਅੰਧੇ ਭੌਂਕ ਮੋਏ ਬਿਲ ਲਾਏ। ਕਹਿੰਦੇ ਉਹਨੇ ਅਗਿਆਨੀ ਭੌਂਕਦੇ ਤਾਂ ਸਾਰੀ ਉਮਰ ਰਹਿਣਗੇ, ਵਰਲਾਪ ਕਰਦੇ ਰਹਿਣਗੇ, ਪਰ ਗੁਰੂ ਦਰ ਤੋਂ ਪ੍ਰਾਪਤ ਹੋਣ ਵਾਲੀ ਆਤਮ ਵਸਤੂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਹੜੀ ਆਪਣੇ ਹਿਰਦੇ ਵਿੱਚ ਆ ਗੁਰੂ ਨੇ ਪ੍ਰਗਟ ਕਰਨੀ ਹੈ, ਉਹ ਨਹੀਂ ਪ੍ਰਾਪਤ ਕਰ ਸਕਣਗੇ ਕਦੇ ਵੀ।
ਮਹੱਲਾ ਤੀਜਾ, ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੇ।
ਅਗਲੇ ਸਲੋਕ ਵਿੱਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ, ਕੰਚਨ ਕਾਇਆ ਨਿਰਮਲੀ। ਕਹਿੰਦੇ ਨੇ ਭਾਈ ਇਹ ਬੁੱਧੀ ਤੇਰੀ ਨਿਰਮਲ ਹੋ ਸਕਦੀ ਹੈ, ਤੇਰੀ ਕਾਇਆ ਨਿਰਮਲ ਸੋਨੇ ਵਰਗੀ ਸ਼ੁੱਧ ਹੋ ਸਕਦੀ ਹੈ ਜੋ ਸੱਚ ਨਾਮ ਸੱਚ ਲੱਗੀ, ਪਰ ਉਹ ਜਿਹੜੀ ਸੱਚੇ ਨਾਮ ਵਿੱਚ ਲੱਗੀ ਹੈ। ਨਾਮ ਜਪਣ ਵਾਲੇ ਗੁਰੂ ਕੇ ਸਿੱਖ ਦਾ ਸਾਧ ਸੰਗਤ ਜੀ ਸਰੀਰ ਵੀ ਸ਼ੁੱਧ ਹੈ, ਉਵੇਂ ਦੇਹ ਪਵਿੱਤਰ ਨਹੀਂ ਹੁੰਦੀ, ਮਨ ਹੀ ਪਵਿੱਤਰ ਹੋਣਾ, ਸਰੀਰ ਪਵਿੱਤਰ ਹੀ ਰਹਿੰਦਾ। ਪਰ ਕਹਿੰਦੇ ਨਾਮ ਜਪਣ ਵਾਲਾ ਜੀ ਨੇ ਨਾਮ ਜਪ ਕੇ ਆਪਣਾ ਮਨ ਪਵਿੱਤਰ ਕਰ ਲਿਆ, ਜਿਸ ਸਰੀਰ ਵਿੱਚ ਸਾਧ ਸੰਗਤ ਜੀ ਉਸ ਮਨ ਦਾ ਵਾਸਾ ਹੈ, ਉਹ ਸਰੀਰ ਵੀ ਪਵਿੱਤਰ ਹੀ ਹੈ, ਉਹ ਜਿੱਥੇ ਜਾ ਕੇ ਬੈਠੇਗਾ ਭਾਗ ਹੀ ਲੱਗਣਗੇ, ਜੋ ਬਚਨ ਕਰੇਗਾ ਭਲੇ ਦਾ ਹੀ ਕਰੇਗਾ। ਇਸ ਕਰਕੇ ਉਹਦੀ ਕਾਇਆ ਵੀ ਨਿਰਮਲ ਹੈ, ਸੁੱਧ ਸੋਨੇ ਵਰਗੀ ਹੈ ਉਹ ਜੀ।
ਨਿਰਮਲ ਜੂਤ ਨਿਰੰਜਨ ਪਾਇਆ ਗੁਰਮੁਖ ਬ੍ਰਹਮ ਭਾਵ ਭਾਗੇ।
ਉਹ ਨਿਰਮਲ ਜੋਤ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਹਿੰਦੇ ਨੇ, ਜਦੋਂ ਉਸ ਦੀ ਪ੍ਰਾਪਤੀ ਹੋਈ ਤਾਂ ਸਾਰੇ ਭਰਮ ਭੈ ਨੱਠ ਗਏ ਹਨ।
ਨਾਨਕ ਗੁਰਮੁਖ ਸਦਾ ਸੋ ਪਾਵਹਿ ਅੰਦਨ ਹਰ ਬਹਿ ਰਾਗੇ।
ਗੁਰਮੁਖ ਜਿਹੜੇ ਨੇ ਸਾਧ ਸੰਗਤ ਜੀ, ਉਹ ਸਦਾ ਦਾ ਸੁੱਖ ਪ੍ਰਾਪਤ ਕਰ ਲੈਂਦੇ ਕਿਉਂਕਿ ਦਿਨੇ ਰਾਤ ਸੰਸਾਰ ਦੇ ਰੰਗ ਤਮਾਸ਼ਿਆਂ ਵੱਲੋਂ ਵਿਰਾਗ ਧਾਰਨ ਕਰਕੇ ਰੱਖਦੇ ਹਨ।
ਔੜੇ ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੇ।
ਹੁਣ ਸੁਣੋ ਸਾਧ ਸੰਗਤ ਜੀ, ਉਹਨਾਂ ਗੁਰੂ ਕੇ ਸਿੱਖਾਂ ਦੀ ਅਵਸਥਾ ਮਹਾਰਾਜ ਗੁਰੂ ਰਾਮਦਾਸ ਜੀ ਕਥਨ ਕਰਨ ਲੱਗੇ ਨੇ। ਸੇ ਗੁਰਸਿੱਖ ਧਨ ਧਨ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਜਿਹੜੇ ਗੁਰੂ ਸਾਹਿਬ ਜੀ ਦੀ ਵਡਿਆਈ ਨੂੰ, ਗੁਰੂ ਉਪਦੇਸ਼ ਨੂੰ ਕੰਨਾਂ ਨਾਲ ਸੁਣਦੇ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਧਨ ਜੇ ਐਸੇ ਗੁਰੂ ਕੇ ਸਿੱਖ। ਕੋਈ ਛੋਟੀ ਵਡਿਆਈ ਨਹੀਂ ਦਿੱਤੀ, ਦੇਖੋ ਕਿੱਡਾ ਵੱਡਾ ਮਾਣ ਗੁਰੂ ਰਾਮਦਾਸ ਜੀ ਨੇ ਉਹਨਾਂ ਗੁਰੂ ਕੇ ਸਿੱਖਾਂ ਨੂੰ ਦਿੱਤਾ ਜਿਹੜੇ ਸੁਣਦੇ ਆ ਮਹਾਰਾਜ ਦੀ ਕਥਾ ਕੀਰਤਨ, ਗੁਰੂ ਕੀ ਬਾਣੀ, ਮਹਾਰਾਜ ਦਾ ਉਪਦੇਸ਼। ਸਤਿਗੁਰਾਂ ਦਾ ਉਪਦੇਸ਼ ਸੁਣਨ ਵਾਲੇ ਗੁਰੂ ਕੇ ਸਿੱਖ ਨੂੰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਧਨ ਆਖੋ ਧਨ ਜੇ ਉਹ ਧਨ ਜੇ ਜਿਹੜੇ ਕੰਨਾਂ ਨਾਲ ਮਹਾਰਾਜ ਦਾ ਉਪਦੇਸ਼ ਸੁਣਦੇ ਹਨ।
ਗੁਰ ਸਤਿਗੁਰ ਨਾਮ ਦ੍ਰਿੜਾਇਆ ਤਿਨਹੁ ਮੈਂ ਦੁਬਦਾ ਬਹਨੇ।
ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਨਾਮ ਦ੍ਰਿੜ ਕਰਵਾ ਦਿੱਤਾ ਅੰਦਰ ਗੁਰੂ ਕੇ ਸਿੱਖ ਦੇ ਅੰਦਰ ਹਉਮੈ ਨੂੰ ਤੇ ਦੁਬਦਾ ਨੂੰ ਭੰਨਣ ਵਾਸਤੇ, ਦੂਰ ਕਰਨ ਵਾਸਤੇ ਇੱਕੋ ਇੱਕ ਰਸਤਾ ਮਹਾਰਾਜ ਜੀ ਨੇ ਸਾਧ ਸੰਗਤ ਜੀ ਪ੍ਰਗਟ ਕੀਤਾ, ਉਹ ਹੈ ਨਾਮ ਜਪਣ ਵਾਲਾ। ਜਿਵੇਂ ਜਿਵੇਂ ਕੋਈ ਨਾਮ ਜਪੀ ਜਾਵੇ ਅੰਦਰੋਂ ਦੁਬਦਾ ਦੂਰ ਹੁੰਦੀ ਜਾਵੇਗੀ, ਹਉਮੈ ਹੰਕਾਰ ਦੂਰ ਹੁੰਦਾ ਜਾਵੇਗਾ।
ਬਿਨ ਹਰਿ ਨਾਮ ਕੋ ਮਿੱਤਰ ਨਾਹੀ ਵਿਚਾਰ ਡਿੱਠਾ ਹਰਿ ਜਾਨੇ।
ਬਿਨਾ ਹਰੀ ਨਾਮ ਤੋਂ ਮਹਾਰਾਜ ਗੁਰੂ ਰਾਮਦਾਸ ਜੀ ਬਚਨ ਕਰਦੇ ਨੇ, ਕੋਈ ਮਿੱਤਰ ਹੈ ਹੀ ਨੀ ਜੇ, ਕੋਈ ਮਿੱਤਰ ਨੀ ਜੇ, ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਘੱਟ ਹੈ ਕੋਈ, ਕਹਿੰਦੇ ਨੇ ਕਬੀਰ ਸਿੱਖ ਸਾਖਾ ਬਹੁਤੇ ਕੀ ਹੈ ਕੇਸੋ ਕੀ ਉਹ ਨਮੀਤ। ਕਬੀਰ ਸਾਹਿਬ ਕਹਿੰਦੇ ਨੇ ਬੜੇ ਚੇਲੇ ਬਣਾ ਲਏ, ਬੜੇ ਸਿੱਖ ਬਣਾ ਲਏ, ਬੜੇ ਮਿੱਤਰ ਬਣਾ ਲਏ, ਪਰ ਪਰਮੇਸ਼ਰ ਨੂੰ ਮਿੱਤਰ ਨਹੀਂ ਬਣਾਇਆ, ਜਿਹਨੇ ਅਸਲ ਵਿੱਚ ਸਹਾਇਤਾ ਕਰਨੀ ਸੀ। ਬਿਨ ਹਰਿ ਨਾਮ ਕੋ ਮਿੱਤਰ ਨਾਹੀ, ਕਹਿੰਦੇ ਨੇ ਬਿਨਾ ਹਰੀ ਨਾਮ ਤੋਂ ਤੇ ਮਿੱਤਰ ਹੈ ਹੀ ਕੋਈ ਨੀ। ਵਿਚਾਰ ਡਿੱਠਾ ਹਰਿ ਜਾਨੀ, ਕਹਿੰਦੇ ਹਰੀ ਜਨਾ ਨੇ ਵਿਚਾਰ ਕਰਕੇ ਦੇਖੀ ਆ, ਅਨੁਭਵ ਕਰਕੇ ਇਹ ਤਜਰਬਾ ਕਰਕੇ ਵੇਖਿਆ ਵੀ ਪਰਮਾਤਮਾ ਦੇ ਨਾਮ ਤੋਂ ਬਿਨਾ ਪਰਲੋਕ ਵਿੱਚ ਮਿੱਤਰਤਾ ਕਿਸੇ ਨੇ ਨਹੀਂ ਨਿਭਾਉਣੀ ਹੈ।
ਜਿਨ੍ਹਾਂ ਗੁਰ ਸਿੱਖਾਂ ਕੋ ਹਰ ਸੰਤੁਸ਼ਟ ਹੈ ਤਿਨੀ ਸਤਿਗੁਰ ਕੀ ਗੱਲ ਮੰਨੇ।
ਜਿਨ੍ਹਾਂ ਗੁਰੂ ਕੇ ਸਿੱਖਾਂ ਦਾ ਸਾਧ ਸੰਗਤ ਜੀ ਮਨ ਪ੍ਰਤੀਤ ਵਿਚ ਹੈ, ਸਤਿਗੁਰੂ ਦੀ ਗੱਲ ਉਹੀ ਮੰਨਦੇ, ਦੂਜੇ ਨੀ ਮੰਨਦੇ। ਦੂਜੇ ਤਾਂ ਕਹਿੰਦੇ ਲੋੜ ਹੀ ਨੀ ਸਾਨੂੰ ਕੋਈ, ਕੀ ਜ਼ਰੂਰਤ ਪਈ ਆ ਕਥਾ ਕੀਰਤਨ ਸੁਣਨ ਦੀ, ਗੁਰਦੁਆਰੇ ਜਾਣ ਦੀ, ਸਤ ਸੰਗਤ ਕਰਨ ਦੀ, ਜਾਂ ਗੁਰੂ ਦਾ ਬਚਨ ਮੰਨਣ ਦੀ ਸਾਨੂੰ ਜ਼ਰੂਰਤ ਹੀ ਕੋਈ ਨੀ, ਅਸੀਂ ਸਿਆਣੇ ਹੀ ਬਹੁਤ ਹਾਂ। ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਸੰਤੁਸ਼ਟ ਦਾ ਅਰਥ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਤੀਤ ਹੈ, ਜਿਨ੍ਹਾਂ ਦਾ ਮਨ ਖੁਸ਼ ਹੈ, ਸੰਤੁਸ਼ਟ ਹੈ, ਭਰੋਸਾ ਜਿਨ੍ਹਾਂ ਨੂੰ, ਤਿੰਨੀ ਸਤਿਗੁਰ ਕੀ ਗੱਲ ਮੰਨੀ, ਗੁਰੂ ਦੀ ਗੱਲ ਉਹ ਹੀ ਮੰਨਦੇ ਹਨ ਜੀ।
ਜੋ ਗੁਰਮੁਖ ਨਾਮ ਧਿਆਉਂਦੇ ਤਿੰਨੀ ਚੜੀ ਚੌਗਣ ਵਨੇ।
ਜਿਹੜੇ ਗੁਰਮੁਖ ਨਾਮ ਧਿਆਉਂਦੇ ਸਾਧ ਸੰਗਤ ਜੀ, ਉਹਨਾਂ ਨੂੰ ਦਿਨੇ ਰਾਤ ਚਾਰ ਗੁਣਾ ਚੌਗਣਾ ਚੌਗਣਾ ਰੰਗ ਚੜਦਾ ਹੈ ਪ੍ਰੇਮ ਦਾ।
ਸਲੋਕ ਮਹੱਲਾ ਤੀਜਾ, ਮਨ ਮੁਖ ਕਾਇਰ ਰੂਪ ਹੈ ਬਿਨ ਨਾਮ ਨੱਕ ਨਾ ਹੈ।
ਅਗਲੇ ਸਲੋਕ ਵਿਚ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਹਨ, ਮਨਮੁਖ ਕਾਇਰ ਕਰੂਪ ਹੈ। ਮਨਮੁਖ ਬੰਦਾ ਸਾਧ ਸੰਗਤ ਜੀ ਕਾਇਰ ਹੁੰਦਾ, ਕਾਇਰ ਮਨਮੁਖ ਬਹਾਦਰ ਸੂਰਮਾ ਨੀ ਹੁੰਦਾ, ਮਨਮੁਖ ਕਾਇਰ ਕਰੂਪ ਹੈ। ਫਿਰ ਕਹਿੰਦੇ ਨੇ ਉਹ ਕਰੂਪ ਵੀ ਹੈ, ਬਿਨ ਨਾਮ ਹੈ ਨੱਕ ਨਾ ਹੈ, ਕਿਉਂਕਿ ਬਿਨਾਂ ਨਾਮ ਤੋਂ ਨੱਕ ਨੀ ਰਹਿੰਦਾ। ਲੋਕ ਪ੍ਰਲੋਕ ਵਿਚ ਜੇ ਨੱਕ ਰਹਿਣਾ ਤੇ ਨਾਮ ਜਪਣ ਕਰਕੇ ਰਹਿਣਾ, ਤੇ ਜਿਵੇਂ ਨੱਕ ਤੋਂ ਬਿਨਾਂ ਬੰਦਾ ਨੀ ਸਾਧ ਸੰਗਤ ਜੀ ਸੋਹਣਾ ਨੀ ਲੱਗਦਾ, ਸੋਭਾ ਨੀ ਪੈਂਦਾ ਪਾਉਂਦਾ, ਇਸੇ ਤਰ੍ਹਾਂ ਨਾਮ ਤੋਂ ਬਿਨਾਂ ਵੀ ਸਾਧ ਸੰਗਤ ਜੀ ਬੰਦਾ ਸੋਭਾ ਨੀ ਪਾਉਂਦਾ। ਗੁਰੂ ਸਾਹਿਬ ਜੀ ਦੇ ਬਚਨ ਨੇ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਘ੍ਰਿਤ ਤਾਂ ਹੋਵਾ ਪਾਕ ਪਵਿੱਤ, ਪਾਪੀ ਸਿਓ ਤਨ ਗੱਡਿਆ ਥੁੱਕਾ ਪਈਆਂ ਤਿੱਤ ਬਿਨ ਨਾਵੈ। ਸੋ ਜਿਵੇਂ ਇਹ ਸਾਰੀਆਂ ਚੀਜ਼ਾਂ ਪਵਿੱਤਰ ਨੇ, ਦੇਵਤੇ ਦਾ ਅਰਥ ਹੁੰਦਾ ਪਵਿੱਤਰ, ਅੰਨ ਪਵਿੱਤਰ ਹੁੰਦਾ, ਪਾਣੀ ਪਵਿੱਤਰ ਹੁੰਦਾ, ਅੱਗ ਪਵਿੱਤਰ ਮੰਨੀ ਗਈ, ਪਰ ਬੰਦੇ ਦੇ ਸਰੀਰ ਨੂੰ ਪਰਸ ਕੇ ਸਾਧ ਸੰਗਤ ਜੀ ਸਾਰਾ ਕੁਝ ਅਪਵਿੱਤਰ ਹੋ ਜਾਂਦਾ। ਬਿਨ ਨਾਵੈ ਰਸ ਖਾਹੇ, ਨਾਨਕ ਇਹ ਜਾਣੀਆ ਤਿੱਤ ਮੁਖ ਥੁੱਕਾ ਪਾਹੇ। ਇਸੇ ਤਰ੍ਹਾਂ ਕਹਿੰਦੇ ਨੇ ਜਿਹੜਾ ਮੁਖ ਸਾਧ ਸੰਗਤ ਜੀ ਨਾਮ ਨਹੀਂ ਜਪਦਾ, ਬਾਕੀ ਭਾਵੇਂ ਕਿੰਨੀਆਂ ਗੱਲਾਂ ਕਰਦਾ ਸਵਾਰ ਸਵਾਰ ਕੇ, ਕਿੰਨੇ ਉਤਰਾਅ ਚੜਾ ਜਾਣਦਾ ਗੱਲਾਂ ਦੀਆਂ ਵਾਕਾਂ ਦੀਆਂ ਹੇਰਾ ਫੇਰੀਆਂ, ਨਾਮ ਨਹੀਂ ਜਪਦਾ, ਕਹਿੰਦੇ ਨੇ ਉਸ ਮੂੰਹ ਤੇ ਵੀ ਉਵੇਂ ਹੀ ਥੁੱਕਾਂ ਪੈਂਦੀਆਂ, ਜਿਵੇਂ ਸਾਰੀਆਂ ਪਵਿੱਤਰ ਚੀਜ਼ਾਂ ਬੰਦੇ ਨੂੰ ਸ਼ੋਹ ਲੈਣ ਕਰਕੇ ਪਵਿੱਤਰ ਬਣ ਜਾਂਦੀਆਂ ਤੇ ਇਹਨਾਂ ਤੇ ਥੁੱਕ ਪੈਂਦੀ ਹੈ ਮੁੜ ਕੇ ਗੰਦਗੀ, ਤੇ ਇਉਂ ਨਾਮ ਨਾ ਜਪਣ ਵਾਲੇ ਮੂੰਹ ਤੇ ਵੀ ਥੁੱਕੀ ਪੈਂਦੀ ਹੈ। ਆਸਾ ਜੀ ਦੀ ਵਾਰ ਵਿੱਚ ਤੁਸੀਂ ਸੁਣਦੇ ਜੇ ਮਹਾਰਾਜ ਦੇ ਬਚਨ, ਮਨਮੁਖ ਕਾਇਰ ਕਰੂਪ ਹੈ ਬਿਨ ਨਾਵੈ ਨੱਕ ਨਾ ਹੈ। ਮਨਮੁਖ ਬੰਦਾ ਕਾਇਰ ਹੁੰਦਾ, ਸੂਰਮਾ ਨਹੀਂ ਹੁੰਦਾ, ਫਿਰ ਕਹਿੰਦੇ ਉਹ ਕਰੂਪ ਹੈ, ਨਾਮ ਤੋਂ ਬਿਨਾਂ ਨੱਕ ਨੀ ਰਹਿੰਦਾ ਪਰਲੋਕ ਵਿਚ। ਰਾਤ ਉਹਦੇ ਧੰਦਿਆਂ ਚ ਫਸਿਆ ਤੇ ਸੁੱਖ ਤੇ ਉਹਨੂੰ ਸੁਪਨੇ ਚ ਵੀ ਨੀ ਆ ਸਕਦਾ, ਆਤਮਕ ਸੁੱਖ ਕਿੱਥੋਂ ਮਿਲੇਗਾ ਜਿਹਨੂੰ ਧੰਦੇ ਹੀ ਨੀ ਵਿਸਰਦੇ, ਜਾਗਦਾ ਸੁੱਤਾ ਪਿਆ ਧੰਦੇ ਹੀ ਸਾਧ ਸੰਗਤ ਜੀ। ਜਿਵੇਂ ਬਾਬਾ ਸੇਵਾ ਸਿੰਘ ਜੀ ਨੇ ਸਾਧ ਸੰਗਤ ਜਿਹੜੀ ਪੋਥੀ ਲਿਖੀ, ਉਹਦੇ ਵਿਚ ਉਹਨਾਂ ਨੇ ਇੱਕ ਗੱਲ ਲਿਖੀ, ਇੱਕ ਸਾਧ ਸੰਗਤ ਜੀ ਬਾਣੀ ਹੈ ਦੀ, ਬਨਾਰਸੀ ਦਾਸ ਉਹਦਾ ਨਾਂ, ਗੜ੍ਹਦੀਵਾਲ ਸਾਧ ਸੰਗਤ ਜੀ, ਉਹਦੀ ਕਹਿੰਦੇ ਦੁਕਾਨ ਸੀ, ਕਰਿਆਨੇ ਦੀ ਦੁਕਾਨ ਹੈ, ਸਵੇਰੇ ਸਵੇਰੇ ਦੁਕਾਨ ਤੇ ਆ ਜਾਂਦਾ ਤੇ ਇੰਨਾ ਕੁ ਜ਼ਿਆਦਾ ਧੰਦਿਆਂ ਦੇ ਵਿੱਚ ਸਾਧ ਸੰਗਤ ਜੀ ਫਸਿਆ ਵੀ ਜਿਹੜਾ ਦੋ ਚਾਰ ਮਿੰਟ ਧੂਫ ਵੱਟੀ ਕਰਦਾ ਦੀਵਾਨ ਚ ਦੁਕਾਨ ਵਿੱਚ ਆਣ ਕੇ, ਨਾਲ ਹੀ ਧੂਫਾਂ ਦਿਖਾਈ ਜਾਂਦਾ, ਨਾਲ ਹੀ ਉਹ ਸੌਦੇ ਪੱਤੇ ਵੀ ਦੱਸੀ ਜਾਂਦਾ ਨੌਕਰਾਂ ਨੂੰ ਨਾਲੋ ਨਾਲ ਹੀ। ਕਹਿੰਦੇ ਉਹਦੀ ਦੁਕਾਨ ਤੋਂ ਸੌਦਾ ਹੁੰਦਾ ਸੀ ਗੁਰੂ ਘਰ ਵਾਸਤੇ, ਤੇ ਇੱਕ ਵਾਰੀ ਦੇਖਿਆ ਵੀ ਉਹ ਦੁਕਾਨ ਤੇ ਨੀ ਬੈਠਾ, ਉਹਦੇ ਬੱਚੇ ਬੈਠੇ, ਪੁੱਛਿਆ ਵੀ ਤੁਹਾਡਾ ਪਿਤਾ ਕਿੱਥੇ ਆ, ਕਹਿੰਦੇ ਜੀ ਪਿਤਾ ਤੇ ਸਾਡਾ ਠੀਕ ਨਹੀਂ, ਕੀ ਹੋ ਗਿਆ ਤੁਹਾਡੇ ਪਿਤਾ ਨੂੰ, ਕਹਿੰਦੇ ਪਤਾ ਨੀ ਜੀ ਕੀ ਹੋ ਗਿਆ, ਸੁੱਤਾ ਪਿਆ ਵੀ ਸੌਦਾ ਹੀ ਧੋਲੀ ਜਾਂਦਾ। ਆਖਿਆ ਕਿੱਦਾਂ ਗੱਲ ਹੋਈ, ਉਹਨਾਂ ਦੱਸਿਆ ਕਹਿੰਦੇ ਜੀ ਸਵੇਰੇ ਸਵੇਰੇ ਤੁਹਾਨੂੰ ਪਤਾ ਦੁਕਾਨ ਤੇ ਆ ਜਾਂਦਾ, ਸ਼ਾਮ ਪਈ ਤੋਂ ਜਾਂਦਾ ਜਾ ਕੇ ਪ੍ਰਸ਼ਾਦਾ ਛੱਕ ਕੇ ਘੰਟਾ ਭਰ ਤੇ ਹਿਸਾਬ ਕਿਤਾਬ ਕਰਦਾ ਰਹਿੰਦਾ, ਫਿਰ ਸੌਂਦਾ, ਫਿਰ ਸਵੇਰੇ ਉੱਠ ਪੈਂਦਾ, ਸਾਰਾ ਦਿਨ ਧੰਦਿਆਂ ਚ ਨਿਕਲਣ ਕਰਕੇ ਕਹਿੰਦੇ ਬਈ ਸੁੱਤਾ ਪਿਆ ਵੀ ਰਾਤ ਨੂੰ ਏਦਾਂ ਹੀ ਕਰੀ ਜਾਂਦਾ ਹੁੰਦਾ ਸੀ, ਉਹ ਧਰਮਿਆਂ 2.5 ਕਿਲੋ ਗੰਢੇ ਤੋਲਦੇ, ਉਹ ਫਲਾਣਿਆਂ ਰੇੜੇ ਉੱਤੇ ਦਾਲ ਦਾ ਤੋੜਾ ਰੱਖ ਕੇ ਆਓ, ਸਰਦਾਰ ਜੀ ਕੋ 250-300 ਰੁਪਈਆ ਲੈ ਕੇ ਗੱਲੇ ਚ ਪਾ ਲਾ, ਉਹ ਇਹਨਾਂ ਦਾ ਬਾਕੀ ਬਕਾਇਆ ਮੋੜ। ਕਹਿੰਦੇ ਸਾਰਾ ਦਿਨ ਏਦਾਂ ਦੀਆਂ ਗੱਲਾਂ ਕਰਨ ਕਰਕੇ ਹੁਣ ਸੌਂਦਾ ਸੀ ਤੇ ਸੁੱਤਾ ਪਿਆ ਏਦਾਂ ਹੀ ਬਰੜਾਈ ਜਾਵੇ। ਕਹਿੰਦੇ ਪਹਿਲਾਂ ਤਾਂ ਕਦੀ ਕਦੀ ਏਦਾਂ ਕਰਦਾ ਸੀ, ਚਲੋ ਕੋਈ ਨਾ, ਮੁੜ ਕੇ ਕਹਿੰਦੇ ਇਹ ਤਾਂ ਪੱਕਾ ਹੀ ਕੰਮ ਹੋ ਗਿਆ, ਘਰਦਿਆਂ ਨੇ ਜਾਗਣਾ, ਉਹਨੇ ਸੁੱਤੇ ਪਏ ਨੇ ਏਦਾਂ ਕਰੀ ਜਾਣਾ। ਕਹਿੰਦੇ ਫਿਰ ਡਾਕਟਰ ਕੋਲ ਲੈ ਕੇ ਗਏ, ਹੁਣ ਕਹਿੰਦੇ ਉਹਨੂੰ ਨੀਂਦ ਦਾ ਟੀਕਾ ਲਵਾ ਕੇ ਸੌਣਾ ਪੈਂਦਾ, ਆਪਣੇ ਆਪ ਨੀ ਸੌਂਦਾ, ਸੁੱਤਾ ਪਿਆ ਵੀ ਸੌਦਾ ਹੀ ਧੋਲੀ ਜਾਂਦਾ। ਸਾਰੀ ਉਮਰ ਤੇ ਸਾਧ ਸੰਗਤ ਜੀ ਧੰਦਿਆਂ ਵਿੱਚ ਬਤੀਤ ਕੀਤੇ। ਭਾਈ ਗੁਰਦਾਸ ਜੀ ਕਹਿੰਦੇ ਤੈਸੇ ਅੰਧ ਧੰਦ ਅਵਧ ਬਿਹਾਤ ਜਾਇ ਅੰਤ ਕਾਲ ਕੈਸੇ ਹਰ ਨਾਮ ਲੇਵਲ ਆਈ ਹੈ। ਉਹ ਮਨਮੁਖ ਦੀ ਸਾਧ ਸੰਗਤ ਜੀ ਹਾਲਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੱਸ ਰਹੇ ਨੇ, ਆਂਦਨ ਧੰਦਿਆ ਵਿਆਪਿਆ ਸੁਪਨੇ ਭੀ ਸੁੱਖ ਨਾ ਹੈ, ਸੁੱਖ ਸੁਪਨੇ ਚ ਵੀ ਨੀ, ਜਿਹੜਾ ਜਾਗਦਾ ਸਾਰਾ ਦਿਨ ਧੰਦੇ ਚ ਫਸਿਆ ਰਹਿੰਦਾ, ਅੱਧਾ ਘੰਟਾ ਨਿਤਨੇਮ ਕਰਨ ਲਈ ਨੀ ਕੱਢ ਸਕਦਾ, 5 ਮਿੰਟ ਗੁਰੂ ਦੇ ਦਰਸ਼ਨ ਕਰਨ ਲਈ ਨੀ ਕੱਢ ਸਕਦਾ, ਉਹਨੂੰ ਸੁੱਖ ਸੁਪਨੇ ਚ ਵੀ ਨੀ ਮਿਲਣਾ, ਸੁਪਨੇ ਵਿਚ ਵੀ ਸਾਧ ਸੰਗਤ ਜੀ ਇਹੀ ਕਾਰ ਵਿਹਾਰ ਕਰਦਾ ਰਹਿੰਦਾ। ਫਿਰ ਉਹ
ਨਾਨਕ ਗੁਰਮੁਖ ਹੋਵੇ ਤਾਂ ਉਭਰੇ, ਨਾਹੇ ਤਾਂ ਵਧੇ ਦੁੱਖ ਸਹਾਏ।
ਕਹਿੰਦੇ ਕੋਈ ਮਹਾਰਾਜ ਪੂਰੇ ਗੁਰੂ ਦੀ ਸ਼ਰਨ ਵਿਚ ਆ ਜਾਵੇ ਤੇ ਬਚੇਗਾ, ਨਹੀਂ ਤੇ ਬਜਾ ਹੋਇਆ ਦੁਖੀ ਪਾਵੇਗਾ ਕਈ ਚਿਰ ਤੱਕ।
ਮਹੱਲਾ ਤੀਜਾ, ਗੁਰਮੁਖ ਸਦਾ ਦਰ ਸੋਹਣੇ, ਗੁਰ ਕਾ ਸ਼ਬਦ ਕਮਾਏ।
ਉਪਰ ਸਾਧ ਸੰਗਤ ਜੀ ਮਨਮੁਖ ਦੀ ਹਾਲਤ ਦੱਸੀ ਸੀ, ਹੁਣ ਅਗਲੇ ਸਲੋਕ ਵਿਚ ਸੱਚੇ ਪਾਤਸ਼ਾਹ ਗੁਰਮੁਖ ਦੀ ਅਵਸਥਾ ਦੱਸਣਗੇ। ਮਨਮੁਖ ਤੋਂ ਤਾਂ ਹੀ ਮਹਾਰਾਜ ਨੇ ਬਚਣ ਦਾ ਸਾਧ ਸੰਗਤ ਜੀ ਉਪਦੇਸ਼ ਦਿੱਤਾ ਨਾ, ਉਲਟੀ ਰੇ ਮਨ ਉਲਟੀ ਰੇ, ਸਾਕਮ ਸੇਵਕਾਰੀ ਉਲਟੀ ਰੇ, ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ। ਮਹਾਰਾਜ ਕਹਿੰਦੇ ਤਾਂ ਹੀ ਇਹਨਾਂ ਤੋਂ ਖੇੜਾ ਛਡਾ, ਆਪਣੀ ਬਿਰਤੀ ਉਲਟਾ ਲਾ, ਮਨਮੁਖਾਂ ਦੀ ਬਹੁਤੀ ਸੰਗਤ ਨਾ ਕਰਿਆ ਕਰ, ਕਿਉਂਕਿ ਉਹਨਾਂ ਦੇ ਕੋਲੇ ਤਾਂ ਗੁਰੂ ਦੀ ਗੱਲ ਹੈ ਹੀ ਨਹੀਂ। ਕਰੇਗਾ ਤਾਂ ਵੀ ਵੱਧਾ ਰੁੱਧਾ ਸਾਧ ਸੰਗਤ ਜੀ ਮਨਮੁਖ ਸੰਗਤ ਵਿਚ ਬੈਠਾ ਹੋਵੇ ਨਾ, ਸਾਕਤ ਪੁਰਸ਼ ਖੁਸ਼ ਘਿਰਦੇ ਵਾਲਾ, ਤੇ ਗੁਰੂ ਦੀ ਗੱਲ ਸੁਣ ਕੇ 5 ਮਿੰਟ ਨੀ ਜੇ ਕੱਢ ਸਕਦਾ, ਪਹਿਲਾਂ ਤਾਂ ਪਾਸੇ ਪੂਸੇ ਮਾਰੇਗਾ ਜੇ ਕਿਤੇ ਮਜਬੂਰੀ ਨੂੰ ਆਣ ਵੀ ਬੈਠਾ, ਤੇ ਨਹੀਂ ਤੇ ਫਿਰ ਦਰੀਆਂ ਦੇ ਧਾਗੇ ਤੋੜ ਕੇ ਹੀ ਉੱਠ ਪੈਣਾ, ਉਹਨੇ ਸੁਣਨਾ ਕੁਝ ਨੀ। ਇਹ ਬੰਦੇ ਦੇ ਅੰਦਰ ਦੀ ਹਾਲਤ ਹੈ। ਪਰ ਅੱਗੇ ਸੁਣ, ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਮੁਖਾਂ ਦੀ ਅਵਸਥਾ ਦੱਸਦੇ। ਕਹਿੰਦੇ ਗੁਰਮੁਖ ਸਦਾ ਦਰ ਸੋਹਣੇ, ਗੁਰ ਕਾ ਸ਼ਬਦ ਕਮਾਹੇ। ਉਹ ਪਰਮਾਤਮਾ ਦੇ ਦਰ ਤੇ ਸੋਭਨੀਕ ਨੇ ਜਿਹੜੇ ਗੁਰਮੁਖ ਨੇ, ਕਿਉਂਕਿ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਹਨ ਥੋੜੀ ਬਹੁਤੀ, ਜਿੰਨਾ ਕੁ ਮਹਾਰਾਜ ਬਲ ਬਖਸ਼ਦੇ ਹਨ।
ਅੰਤਰ ਸ਼ਾਂਤ ਸਦਾ ਸੁਖ, ਦਰ ਸੱਚੇ ਸੋਭਾ ਪਾਏ।
ਉਹਨਾਂ ਦੇ ਅੰਦਰ ਸ਼ਾਂਤੀ ਹੁੰਦੀ ਆ, ਸੁਖ ਮਿਲਿਆ, ਪਰਮਾਤਮਾ ਦੇ ਦਰ ਤੇ ਸੋਭਾ ਪਾਉਂਦੇ ਹਨ ਉਹ ਜੀ।
ਨਾਨਕ ਗੁਰਮੁਖ ਹਰ ਨਾਮ ਪਾਇਆ, ਸਹਿਜੇ ਸੱਚ ਸਮਾਏ।
ਨਾਨਕ ਗੁਰਮੁਖ ਹਰ ਨਾਮ ਪਾਇਆ, ਉਹਨਾਂ ਗੁਰਮੁਖਾਂ ਨੇ ਨਾਮ ਦੀ ਪ੍ਰਾਪਤੀ ਕੀਤੀ, ਸਹਿਜੇ ਸੱਚ ਸਮਾਏ ਨਾਮ ਦੀ ਪ੍ਰਾਪਤੀ ਕੀਤੀ, ਤੇ ਸੁਤੇ ਸਿੱਧ ਸੱਚ ਵਿਚ ਹੀ ਸਮਾਈ ਹੋਵੇਗੀ ਉਹਨਾਂ ਦੀ ਜੀ।
ਪੌੜੀ ਗੁਰਮੁਖ ਪ੍ਰਹਿਲਾਦ, ਜਾਪ ਹਰ ਗਤ ਪਾਏ।
ਪ੍ਰਹਿਲਾਦ ਨੇ ਸਾਧ ਸੰਗਤ ਜੀ ਜਿਹੜੀ ਗਤੀ ਪ੍ਰਾਪਤ ਕੀਤੀ ਨਾ, ਇਹ ਵਡਿਆਈ ਪ੍ਰਾਪਤ ਕੀਤੀ ਗੁਰੂ ਦੁਆਰਾ ਹੀ ਕੀਤੀ ਹੈ, ਬਿਨਾਂ ਗੁਰੂ ਤੋਂ ਨਹੀਂ। ਗੁਰਮੁਖ, ਗੁਰਮੁਖ ਦੇ ਅਰਥ ਇੱਥੇ ਹੈ ਮੁਖੀ ਗੁਰੂ ਦੁਆਰਾ। ਪ੍ਰਹਿਲਾਦ ਨੂੰ ਉਪਦੇਸ਼ਿਆ ਸੀ ਸਾਧ ਸੰਗਤ ਜੀ ਨਾਰਦ ਨੇ, ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ। ਪ੍ਰਹਿਲਾਦ ਨੇ ਜਪਿਆ, ਗਤੀ ਪ੍ਰਾਪਤ ਕੀਤੀ, ਕੀਤੀ ਕਿਵੇਂ, ਕਿਸੇ ਨੇ ਉਪਦੇਸ਼ ਦਿੱਤਾ ਸੀ ਤਾਂ ਹੀ।
ਗੁਰਮੁਖ ਜਨਕ ਹਰ ਨਾਮ ਲਿਵ ਲਾਏ।
ਰਾਜੇ ਜਨਕ ਨੇ ਜੇ ਪਰਮੇਸ਼ਰ ਨਾਲ ਸਾਧ ਸੰਗਤ ਜੀ ਲਿਵ ਲਾਈ ਆਇਆ, ਤੇ ਉਹਦਾ ਗੁਰੂ ਸੀ ਅਸ਼ਟਾਵਕਰ, ਕਿਸੇ ਨੇ ਉਪਦੇਸ਼ਿਆ ਸੀ ਤਾਂ ਗੁਰਮੁਖ ਪਦਵੀ ਨੂੰ ਪ੍ਰਾਪਤ ਕੀਤਾ ਰਾਜੇ ਜਨਕ ਨੇ। ਅੱਗਿਓ ਰਾਜੇ ਜਨਕ ਦੀ ਸੇਵਾ ਕਰਕੇ ਸਾਧ ਸੰਗਤ ਜੀ ਸੁਖਦੇਵ ਮੁਨੀ ਨੇ ਨਾਮ ਜਪ ਕੇ ਆਪਣੀ ਉੱਚੀ ਅਵਸਥਾ ਪ੍ਰਾਪਤ ਕੀਤੀ। ਕਹਿੰਦੇ ਨੇ ਸਾਰਾ ਗੁਰੂ ਦੇ ਉਪਦੇਸ਼ ਦੁਆਰਾ ਹੀ ਹੈ ਮਾਣ ਵਡਿਆਈ ਜੋ ਮਿਲਦਾ ਹੈ।
ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਏ।
ਕਹਿੰਦੇ ਨੇ ਗੁਰੂ ਉਪਦੇਸ਼ ਲੈ ਕੇ ਵਸ਼ਿਸ਼ਟ ਨੇ ਸਾਧ ਸੰਗਤ ਜੀ ਅੱਗੇ ਹਰੀ ਉਪਦੇਸ਼ ਲੋਕਾਂ ਨੂੰ ਦਿੱਤਾ। ਵਸ਼ਿਸ਼ਟ ਜੀ ਜਿਹੜੇ ਰਾਮ ਚੰਦਰ ਜੀ ਦੇ ਗੁਰੂ ਸਨ।
ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ।
ਬਿਨਾਂ ਗੁਰੂ ਤੋਂ ਤੇ ਕਹਿੰਦੇ ਨਾਮ ਪ੍ਰਾਪਤ ਅੱਜ ਤੱਕ ਕਿਸੇ ਨੇ ਕੀਤਾ ਹੀ ਨਹੀਂ। ਪਿੱਛੇ ਆਪਾਂ ਪੜ੍ਹ ਲਿਆ ਨਾ, ਸੁਣ ਸਿੱਖਿਆ ਸਾਧਨਾ ਆਇਓ, ਸੁਣ ਸੁਣਾ ਕੇ ਨੀ ਸਾਧ ਸੰਗਤ ਜੀ ਗੱਲ ਬਣਦੀ ਵੀ ਨਾਮ ਕੀ ਹੈ, ਨਾਮ ਕੀ ਹੈ, ਉਧਰੋਂ ਸੁਣ ਲਿਆ, ਇਧਰੋਂ ਸੁਣ ਲਿਆ ਤੇ ਫਿਰ ਆਖੇ ਮੈਂ ਜਾਪ ਲਾਂ ਤੇ ਰਾਸ ਵੀ ਲੈ ਲਾਂ, ਏਦਾਂ ਨੀ ਗੱਲ ਬਣਦੀ। ਗੁਰੂ ਤੋਂ ਬਿਨਾਂ ਤਾਂ ਨਾਮ ਪ੍ਰਾਪਤ ਹੀ ਨੀ ਹੋਣਾ। ਬਿਨ ਗੁਰ ਹਰ ਨਾਮ ਕਿਨੈ ਨਾ ਕਿਨੈ ਪਾਇਆ ਮੇਰੇ ਭਾਈ। ਗੁਰੂ ਰਾਮਦਾਸ ਕਹਿੰਦੇ ਨੇ ਬਿਨਾਂ ਗੁਰੂ ਤੋਂ ਤੇ ਨਾਮ ਅੱਜ ਤੱਕ ਕਿਸੇ ਨੇ ਪ੍ਰਾਪਤ ਕੀਤਾ ਹੀ ਨਹੀਂ। ਜੇ ਵਸਿਸ਼ਟ ਜੀ ਨੂੰ ਵਡਿਆਈ ਮਿਲੀ ਨਾਮ ਜਪਣ ਕਰਕੇ, ਕਿਸੇ ਨੇ ਦਿੱਤਾ ਸੀ ਤਾਂ, ਜੇ ਭਗਤ ਪ੍ਰਹਲਾਦ ਨੂੰ ਸਾਧ ਸੰਗਤ ਜੀ ਵਡਿਆਈ ਮਿਲੀ ਨਾਮ ਜਪਣ ਕਰਕੇ, ਕਿਸੇ ਨੇ ਉਪਦੇਸ਼ਿਆ ਸੀ ਤਾਂ। ਇਸੇ ਤਰ੍ਹਾਂ ਕਹਿੰਦੇ ਨੇ ਜੇ ਰਾਜੇ ਜਨਕ ਨੂੰ ਵਡਿਆਈ ਮਿਲੀ ਤੇ ਨਾਮ ਜਪਣ ਕਰਕੇ, ਕਿਸੇ ਨੇ ਉਪਦੇਸ਼ਿਆ ਸੀ, ਕਿਸੇ ਨੇ ਉਪਦੇਸ਼ ਦਿੱਤਾ ਸੀ ਤਾਂ। ਅਸ਼ਟਾਵਕਰ ਨੇ ਸਾਧ ਸੰਗਤ ਜੀ ਗਿਆਨ ਕਰਵਾਇਆ ਸੀ ਰਾਜੇ ਜਨਕ ਨੂੰ, ਨਾਰਦ ਨੇ ਗਿਆਨ ਕਰਵਾਇਆ ਸੀ ਭਗਤ ਪ੍ਰਹਲਾਦ ਨੂੰ। ਇਹਨਾਂ ਨੂੰ ਵਡਿਆਈ ਆਖਰ ਕਿਸੇ ਦੇ ਉਪਦੇਸ਼ ਨੂੰ ਗ੍ਰਹਿਣ ਕਰਨ ਕਰਕੇ ਮਿਲੀ ਹੈ, ਤੇ ਬਿਨਾਂ ਗੁਰੂ ਤੋਂ ਸਾਨੂੰ ਕਿਵੇਂ ਸਾਧ ਸੰਗਤ ਜੀ ਨਾਮ ਮਿਲ ਜਾਵੇਗਾ ਜਾਂ ਵਡਿਆਈ ਮਿਲੇਗੀ। ਭਾਈ ਮਹਾਰਾਜ ਦੇ ਤਾਂ ਦਰ ਤੇ ਆਈਏ ਹੀ ਨਾ, ਉਵੇਂ ਵਡਿਆਈ ਲੈ ਲਈਏ, ਨਾਮ ਜਪ ਲਈਏ, ਰਾਸ ਆ ਜਾਵੇ ਸਾਨੂੰ, ਉੱਚੀ ਵਸਾ ਬਣ ਜਾਵੇ, ਗੱਲ ਨਹੀਂ ਉਹ ਬਣ ਸਕਦੀ। ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ। ਬਿਨਾਂ ਗੁਰੂ ਸਾਹਿਬ ਜੀ ਦੇ ਚਰਨ ਪਰਸੇ ਤੋਂ ਕਿਸੇ ਨੇ ਨਾਮ ਪ੍ਰਾਪਤ ਨਹੀਂ ਕੀਤਾ ਹੈ।
ਗੁਰਮੁਖ ਹਰ ਭਗਤ ਹਰ ਆਪ ਲਹਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਸਮਾਪਤੀ ਤੇ ਸਾਧ ਸੰਗਤ ਜੀ ਕਿਰਪਾ ਕਰ ਰਹੇ ਹਨ। ਮੁਖੀ ਗੁਰੂ ਜਿਹੜਾ ਪਰਮਾਤਮਾ ਦਾ ਰੂਪ ਹੁੰਦਾ ਤੇ ਭਗਤੀ ਦਾ ਖਜ਼ਾਨਾ ਉਹਦੇ ਕੋਲ ਹੈ, ਉਹ ਬਣਦਾ ਸਾਧ ਸੰਗਤ ਜੀ ਅੱਗਿਓਂ ਖਜ਼ਾਨਾ। ਇਸੇ ਕਰਕੇ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਗੁਰੂ ਦੇ ਚਰਨ ਪ੍ਰਸਿੱਧੇ ਆ। ਉਵੇਂ ਤਾਂ ਭਾਵੇਂ ਗੁਰੂ ਸਾਧ ਸੰਗਤ ਜੀ ਹੋਰ ਵੀ ਹੋਣਗੇ, ਪਰ ਜਿਹੜਾ ਬ੍ਰਹਮ ਨਿਸ਼ਟੀ ਤੇ ਬ੍ਰਹਮ ਸਰੋਤਰੀ ਨਹੀਂ, ਉਹ ਕਿਸੇ ਦੇ ਮਨ ਵਿੱਚ ਭਗਤੀ ਦਾ ਬੀਜ ਨਹੀਂ ਬੀਜ ਸਕਦਾ। ਪੂਰਾ ਹੀ ਕਿਸੇ ਦੇ ਅੰਦਰ ਭਗਤੀ ਟਿਕਾ ਸਕਦਾ ਜਿਹੜਾ ਆਪ ਪੂਰਾ ਹੈ। ਇਸ ਕਰਕੇ ਕਹਿੰਦੇ ਨੇ ਪੂਰੇ ਗੁਰੂ ਦੇ ਚਰਨ ਪਰਸ ਭਲਿਆ ਲੋਕਾ, ਤਾਂ ਤੈਨੂੰ ਭਗਤੀ ਦੀ ਲਾਗ ਲੱਗੇਗੀ। ਥੋੜੀ ਕਰ, ਬਹੁਤੀ ਕਰ, ਬਹੁਤ ਮੁੱਲੇ ਦਾ ਮਿਲੇਗਾ, ਪਰ ਮਹਾਰਾਜ ਚ ਸ਼ਰਧਾ ਰੱਖ ਕੇ ਯਕੀਨ ਰੱਖ ਕੇ ਕਰ। ਬਿਨਾਂ ਗੁਰੂ ਸਾਹਿਬ ਜੀ ਦੀ ਕਿਰਪਾ ਤੋਂ ਬੇੜਾ ਨਹੀਂ ਬੰਨੇ ਲੱਗਣਾ। ਉਹਨਾਂ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ ਸਤਸੰਗ ਜੀ ਫਿਰ ਜਿਹੜੇ ਪ੍ਰੇਮ ਵਾਲੇ ਆ ਉਹ ਚੱਲ ਕੇ ਦਰਸ਼ਨ ਕਰਨ ਆਉਂਦੇ ਆ, ਦੋ ਘੜੀਆਂ ਮਹਾਰਾਜ ਦੀ ਹਜ਼ੂਰੀ ਚ ਬੈਠਣਗੇ, ਕੋਈ ਸੇਵਾ ਕਰਦਾ, ਕੋਈ ਸਿਮਰਨ ਕਰਦਾ, ਕੋਈ ਨਿਤਨੇਮ ਕਰਦਾ, ਇਉਂ ਗੁਰੂ ਦੀ ਖੁਸ਼ੀ ਲੈਣ ਵਾਸਤੇ ਸਤਸੰਗ ਜੀ ਗੁਰੂ ਕੇ ਸਿੱਖ ਕਰਦੇ ਆ, ਉਹ ਧੰਨ ਨੇ ਜਿਹੜੇ ਕਰਦੇ, ਉਹਨਾਂ ਨੂੰ ਨਮਸਕਾਰ ਹੈ। ਇਹ ਪਾਵਨ ਪੁੱਤਰ ਪ੍ਰਦੇਸ਼ ਸਤਸੰਗਤ ਮਹਾਰਾਜ ਜੀ ਨੇ ਕਿਰਪਾ ਕੀਤੀ ਬਖਸ਼ਿਆ ਹੈ। ਵਡਾਸਰਾਗ ਦੀ ਵਾਰ ਵਿੱਚ ਬਹੁਤ ਸਾਰੀਆਂ ਭੁੱਲਾਂ ਸਤਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੁੰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਖਿਮਾ ਬਖਸ਼ੇ, ਅਗਾਂਹ ਵਾਸਤੇ ਆਸ਼ੀਰਵਾਦ ਬਖਸ਼ਣਾ। ਸਰਦਾ ਭਾਵਨਾ ਨਾਲ ਸਤਸੰਗਤ ਜੀ ਮਹਾਰਾਜ ਦੇ ਪਵਿੱਤਰ ਜਸ ਨੂੰ ਕਹਿ ਸੁਣ ਕੇ ਅਸੀਂ ਆਪਣਾ ਜਨਮ ਸਫਲਾ ਕਰ ਸਕੀਏ ਜੀ। ਲੇਖਿਆ ਕਤੇ ਹਨ ਛੁੱਟੀ ਗਿਆ, ਖਨ ਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕੀਤੀ ਜਾਵੇਗੀ ਜੀ।
ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।